ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਏ। ਨਾਨਕ ਤਿਸ ਬਲਹਾਰ ਨੈ, ਜਲ ਥਲ ਮਹੀਅਲ ਸੋਏ। ਕਰਨ ਇਹ ਜਗਤ ਰਚਨਾ, ਕਾਰਨ ਰਚਨਾ ਦਾ ਮੂਲ ਉਹ ਪਰਮਾਤਮਾ। ਸਤਿਗੁਰੂ ਫਰਮਾਉਂਦੇ ਹਨ, ਇਸ ਸ੍ਰਿਸ਼ਟੀ ਦਾ ਮੂਲ ਕਾਰਨ ਭਾਵ ਸਿਰਜਣਹਾਰ ਇੱਕ ਅਕਾਲ ਪੁਰਖ ਪਰਮਾਤਮਾ ਹੈ, ਹੋਰ ਕੋਈ ਦੂਜਾ ਨਹੀਂ। ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਜੋ ਜਲ ਵਿੱਚ, ਖੁਸ਼ਕੀ ਅਤੇ ਆਕਾਸ਼ ਵਿੱਚ ਹਰ ਥਾਂ 'ਤੇ ਇੱਕ ਆਪੇ ਆਪ ਹੀ ਹੈ। ਅਸ਼ਟਪਦੀ ਕਰਨ ਕਰਾਵਣ ਕਰਨੇ ਯੋਗ, ਸਭ ਕੁਛ ਕਰਨ ਦੀ ਅਤੇ ਕਰਾਉਣ ਦੀ ਜੋ ਸਮਰੱਥਾ ਰੱਖਦਾ, ਜੋ ਤਿਸ ਭਾਵੈ ਸੋਈ ਹੋਗ। ਜੋ ਪਰਮਾਤਮਾ ਨੂੰ ਪਾਉਂਦਾ ਉਹ ਹੀ ਕੁਛ ਇੱਥੇ ਹੁੰਦਾ ਹੈ। ਖਿਣ ਮੈਂ ਥਾਪ ਉਹ ਥਾਪਣਹਾਰਾ, ਇੱਕ ਛਿਣ ਵਿੱਚ ਉਹ ਜਗਤ ਨੂੰ ਪੈਦਾ ਕਰਦਾ ਹੈ, ਥਾਪਦਾ ਹੈ, ਇੱਕ ਖਿਣ ਵਿੱਚ ਵਿਨਾਸ਼ ਕਰ ਦਿੰਦਾ ਹੈ। ਉਹ ਥਾਪਣਹਾਰ ਦਾ ਅਰਥ ਹੈ ਵਿਨਾਸ਼ ਕਰ ਦੇਣਾ। ਅੰਤ ਨਹੀਂ ਕਿਛ ਪਾਰਾ ਵਾਰਾ, ਉਸਦਾ ਕੋਈ ਉਰਾਰਲਾ ਕਿਨਾਰਾ ਪਾਰਲਾ ਕਿਨਾਰਾ ਪਤਾ ਨਹੀਂ ਲੱਗਦਾ। ਕੋਈ ਅੰਤ ਨਹੀਂ, ਪਾਰਾਵਾਰ ਨਹੀਂ, ਸਮੁੰਦਰਾਂ ਦੇ ਕਿਨਾਰੇ ਹਨ। ਇੱਕ ਕਿਨਾਰਾ ਹੈ ਜਿੱਥੋਂ ਸ਼ਿਪ ਚੱਲਦਾ ਹੈ, ਦੂਸਰਾ ਕਿਨਾਰਾ ਹੈ ਜਿੱਥੇ ਜਹਾਜ਼ ਜਾ ਕੇ ਲੱਗਦਾ ਹੈ। ਪਰ ਪਰਮਾਤਮਾ ਐਸਾ ਸਮੁੰਦਰ ਹੈ ਜਿਸ ਦੇ ਕਿਨਾਰੇ ਦਾ ਕੋਈ ਪਤਾ ਨਹੀਂ, ਹੈ ਹੀ ਨਹੀਂ। ਉਹ ਸਰਵ ਵਿਆਪਕ ਹੈ, ਬੇਅੰਤ ਹੈ, ਅੰਤ ਨਹੀਂ ਕਿਛ ਪਾਰਾ ਵਾਰਾ। ਹੁਕਮੈ ਧਾਰ ਅਧਰ ਰਹਾਵੈ, ਸ੍ਰਿਸ਼ਟੀ ਨੂੰ ਹੁਕਮ ਵਿੱਚ ਹੀ ਉਹ ਸਾਜ ਕੇ ਬਿਨਾਂ ਕਿਸੇ ਟੇਕ ਤੋਂ ਟਿਕਾ ਦਿੰਦਾ ਹੈ। ਕਿਸਨੇ ਸੂਰਜ ਨੂੰ ਥੰਮਿਆ ਹੈ? ਚੰਦਰਮਾ 'ਤੇ ਥੱਲੇ ਕਿਹੜੀ ਥੰਮੀ ਹੈ? ਸਾਇੰਟਿਸਟ ਇਸ ਨੂੰ ਗ੍ਰੈਵਿਟੀ ਕਹਿੰਦੇ ਹਨ। ਇੱਕ ਖਿੱਚ ਹੈ ਜੋ ਪਰਮਾਤਮਾ ਨੇ ਪੈਦਾ ਕੀਤੀ ਹੈ, ਉਸ ਖਿੱਚ ਨਾਲ ਹਰ ਚੀਜ਼ ਤਣੀ ਹੋਈ ਹੈ, ਆਪਣੇ ਆਪਣੇ ਥਾਂ 'ਤੇ ਹੈ। ਆਖਰ ਉਹ ਖਿੱਚ ਵੀ ਤਾਂ ਉਸੇ ਦੀ ਹੈ, ਉਸ ਨੇ ਹੀ ਇਸ ਖਿੱਚ ਨੂੰ ਬਣਾਇਆ ਹੈ, ਸਭ ਨੂੰ ਤਣਿਆ ਹੈ। ਹੁਕਮ ਹੈ ਧਾਰ ਅਧਰ ਰਹਾਵੈ, ਉਸ ਮਾਲਕ ਦੀ ਇਹ ਕੁਦਰਤ ਹੈ, ਹੁਕਮ ਹੈ ਉਪਜੈ ਹੁਕਮ ਸਮਾਵੈ। ਹੁਕਮ ਵਿੱਚ ਸ੍ਰਿਸ਼ਟੀ ਪੈਦਾ ਹੁੰਦੀ ਹੈ, ਹੁਕਮ ਵਿੱਚ ਉਸੇ ਵਿੱਚ ਹੀ ਲੀਨ ਹੋ ਜਾਂਦੀ ਹੈ। ਜੋ ਸਥੂਲ ਹੈ ਉਹ ਸੂਖਸ਼ਮ ਹੋ ਜਾਂਦਾ ਹੈ, ਆਕਾਰ ਨਿਰਾਕਾਰ ਵਿੱਚ ਤਬਦੀਲ ਹੋ ਜਾਂਦਾ ਹੈ। ਹੁਕਮੇ ਊਚ ਨੀਚ ਵਿਵਹਾਰ, ਉਸ ਦੇ ਹੁਕਮ ਵਿੱਚ ਹੀ ਜੀਵ ਨੀਚ ਬਣ ਜਾਂਦੇ ਹਨ, ਹੁਕਮ ਵਿੱਚ ਹੀ ਉੱਚੇ ਹੋ ਜਾਂਦੇ ਹਨ। ਭਾਵ ਕੀ ਨੀਵੇਂ ਕੀ ਉੱਚੇ, ਇਹਨਾਂ ਦਾ ਉੱਚਾ ਨੀਵਾਂ ਨਾਲ ਵਿਵਹਾਰ, ਇਹ ਸਭ ਕੁਛ ਉਸਦੇ ਹੁਕਮ ਵਿੱਚ ਹੈ। ਹੁਕਮੇ ਅਨਕ ਰੰਗ ਪ੍ਰਕਾਰ, ਅਨੇਕਾਂ ਕਿਸਮਾਂ ਦੇ ਚੋਜ ਤਮਾਸ਼ੇ, ਇਹ ਸਭ ਉਸੇ ਦੇ ਹੁਕਮ ਵਿੱਚ ਹੋ ਰਹੇ ਹਨ। ਕਰ ਕਰ ਦੇਖੈ ਆਪਣੀ ਵਡਿਆਈ, ਆਪਣੀ ਵਡਿਆਈ ਦੇ ਕੰਮ, ਆਪਣੀ ਬਜ਼ੁਰਗੀ ਦੇ ਕੰਮ ਇਹ ਕਰ ਕਰਕੇ ਆਪ ਹੀ ਵੇਖ ਰਿਹਾ ਹੈ। ਨਾਨਕ ਸਭ ਮੈਂ ਰਹਿ ਸਮਾਇ, ਸਤਿਗੁਰੂ ਫਰਮਾਉਂਦੇ ਹਨ ਉਹ ਅਕਾਲ ਪੁਰਖ ਵਿੱਚ ਸਾਰੇ ਹਨ ਅਤੇ ਉਹ ਸਭ ਵਿੱਚ ਸਮਾ ਰਿਹਾ ਹੈ। ਓਤ ਪੋਤ ਹੈ, ਤਾਣੇ ਪੇਟੇ ਵਾਂਗੂ ਹੈ, ਹਰ ਥਾਂ 'ਤੇ ਰਮਿਆ ਹੋਇਆ ਹੈ। ਪ੍ਰਭ ਭਾਵ ਹੈ ਮਾਨੋਗਤ ਭਾਵ ਹੈ, ਜੇ ਪ੍ਰਭੂ ਨੂੰ ਭਾਵੇ, ਉਸ ਨੂੰ ਚੰਗਾ ਲੱਗੇ ਤਾਂ ਮਨੁੱਖ ਉੱਚੀ ਆਤਮਕ ਅਵਸਥਾ, ਰੱਬੀ ਰਸ ਵਾਲੀ ਅਵਸਥਾ, ਬ੍ਰਹਮ ਗਿਆਨ ਵਾਲੀ ਅਵਸਥਾ ਸਹਿਜ ਅਵਸਥਾ ਇਹ ਪ੍ਰਾਪਤ ਕਰ ਲੈਂਦਾ ਹੈ। ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਉਸ ਪ੍ਰਭੂ ਨੂੰ ਭਾਵੇ ਤਾਂ ਪੱਥਰ ਚਿੱਤ ਵੀ ਤਰ ਜਾਂਦੇ ਹਨ। ਐਸਾ ਵੀ ਵਿਦਵਾਨ ਕਹਿੰਦੇ ਹਨ, ਉਸ ਨੂੰ ਪਾ ਜਾਏ ਪੱਥਰ ਵੀ ਪਾਣੀ 'ਤੇ ਤਰਦੇ ਹਨ। ਪੱਥਰਾਂ ਦਾ ਪਾਣੀ 'ਤੇ ਤਰ ਜਾਣਾ ਕੋਈ ਵੱਡੀ ਗੱਲ ਨਹੀਂ, ਪੱਥਰ ਚਿੱਤ ਦਾ ਤਰ ਜਾਣਾ ਬਹੁਤ ਵੱਡੀ ਗੱਲ ਹੈ। ਪੱਥਰ ਚਿੱਤ ਕਠੋਰ ਮਨੁੱਖ ਉਹ ਵੀ ਬੰਦਗੀ ਦਾ ਪ੍ਰਭਾਵ ਕਬੂਲ ਕਰਕੇ ਤਰ ਜਾਂਦੇ ਹਨ। ਇਸ ਗੱਲ ਤੋਂ ਵੀ ਅਸੀਂ ਮੁਨਕਰ ਨਹੀਂ। ਇੱਥੇ ਪੱਥਰ ਵੀ ਤਰੇ ਹਨ, ਪੱਥਰ ਚਿੱਤ ਵੀ ਤਰੇ ਹਨ। ਪ੍ਰਭ ਭਾਵ ਹੈ ਬਿਨ ਸਾਸ 'ਤੇ ਰੱਖੇ। ਜੇ ਪ੍ਰਭੂ ਨੂੰ ਚੰਗਾ ਲੱਗੇ ਜੀਵਾਂ ਨੂੰ ਬਿਨਾਂ ਸਵਾਸ ਤੋਂ ਵੀ ਜ਼ਿੰਦਾ ਰੱਖ ਸਕਦਾ ਹੈ। ਬੱਟ ਰੁੱਖਿਆਂ ਦੇ ਭਾਈ ਗੁੱਦੜ ਸਿੰਘ ਜੀ ਦੀਵਾਨ ਸਜਾ ਕੇ ਬੈਠੇ ਸਨ, ਕੀਰਤਨ ਹੋ ਰਿਹਾ ਸੀ। ਰਾਜਾ ਗਜਪਤ ਸਿੰਘ ਜੀਨ ਦੇ ਰਾਜੇ ਉਹ ਹਰਿਦੁਆਰ ਜਾ ਰਹੇ ਸਨ। ਬਹੁਤ ਸਾਰਾ ਲੰਗਰ ਦਾ ਸਮਾਨ ਰਾਸ਼ਨ ਗੱਡੀਆਂ 'ਤੇ ਲੱਦਿਆ ਸੀ। ਦੀਵਾਨ ਵਿੱਚ ਆ ਗਏ, ਬੈਠ ਗਏ। ਭਾਈ ਗੁੱਦੜ ਸਿੰਘ ਜੀ ਨੂੰ ਕਹਿਣ ਲੱਗੇ, ਮੈਂ ਅੱਧਾ ਰਾਸ਼ਨ ਪਾਣੀ ਇੱਥੇ ਦੇਣਾ ਚਾਹੁੰਦਾ ਹਾਂ, ਤੁਸੀਂ ਪ੍ਰਵਾਨ ਕਰੋ। ਭਾਈ ਸਾਹਿਬ ਕਹਿਣ ਲੱਗੇ, ਗਜਪਤ ਸਿੰਘ ਮੈਂ ਸੁਣਿਆ ਤੇਰੇ ਘਰ ਲੜਕੀ ਜਨਮੀ ਅਤੇ ਤੂੰ ਜੰਮਦੀ ਨੂੰ ਦਬਾ ਦਿੱਤਾ। ਲੜਕੀ ਮਾਰ ਕੇ ਚਾਹੇ ਇੱਥੇ ਤੇਰਾ ਲੰਗਰ ਪ੍ਰਵਾਨ ਹੋ ਜਾਏ, ਇਹ ਗੁਰਮਤ ਨਹੀਂ, ਇਹ ਨਹੀਂ ਹੋਵੇਗਾ। ਫਿਰ ਉਹ ਮਰੀ ਵੀ ਨਹੀਂ। ਉਸ ਉੱਤੇ ਸਿੱਖ ਪੰਥ ਦਾ ਬਹੁਤ ਭਵਿੱਖ ਖੜਾ ਹੈ, ਜਾ ਕੇ ਉਸ ਨੂੰ ਬਾਹਰ ਕੱਢ। ਆਇਆ, ਮਟਕਾ ਬਾਹਰ ਕੱਢਿਆ ਜਿਸ ਵਿੱਚ ਬੱਚੀ ਨੂੰ ਪਾ ਕੇ ਦੱਬਿਆ ਸੀ, ਖੋਲ੍ਹਿਆ, ਵੇਖ ਕੇ ਹੈਰਾਨ ਹੋਇਆ। ਉਹ ਆਪਣਾ ਅੰਗੂਠਾ ਚੁੰਘ ਰਹੀ, ਵੱਡੀ ਹੋਈ, ਉਸਦਾ ਨਾਮ ਰੱਖਿਆ ਗਿਆ ਰਾਜ ਕੌਰ। ਵਿਆਹ ਹੋਇਆ ਸਰਦਾਰ ਮਹਾਂ ਸਿੰਘ ਨਾਲ, ਪੁੱਤਰ ਪੈਦਾ ਹੋਇਆ ਮਹਾਰਾਜਾ ਰਣਜੀਤ ਸਿੰਘ। ਮਹਾਰਾਜੇ ਰਣਜੀਤ ਸਿੰਘ ਦੀ ਮਾਤਾ ਮਿੱਟੀ 'ਚ ਦੱਬੀ ਰਹੀ, ਸਵਾਸ 'ਤੇ ਨਹੀਂ, ਪਰ ਰੱਖਣ ਵਾਲੇ ਤੂੰ ਧਨ ਹੈ। ਪ੍ਰਭ ਭਾਵ ਹੈ ਬਿਨ ਸਾਸ 'ਤੇ ਰੱਖ ਹੈ। ਪ੍ਰਭ ਭਾਵ ਹੈ ਤਾਂ ਹਰ ਗੁਣ ਪੱਖ ਹੈ। ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਇਹ ਜੀਵ ਰੱਬ ਦੇ ਗੁਣ ਉਚਾਰਨ ਕਰਦਾ ਹੈ। ਪ੍ਰਭ ਭਾਵ ਹੈ ਤਾਂ ਪਤ 'ਤੇ ਉਧਾਰ ਹੈ। ਜੇ ਪ੍ਰਭੂ ਨੂੰ ਪਾ ਜਾਏ ਚੰਗਾ ਲੱਗੇ, ਪਤਿਤ ਮਨੁੱਖ ਦਾ ਵੀ ਉਧਾਰ ਕਰ ਦਿੰਦਾ ਹੈ। ਆਪ ਕਰੇ ਆਪਣ ਵਿਚਾਰ ਹੈ, ਪਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ ਔਰ ਆਪ ਹੀ ਵਿਚਾਰਦਾ ਹੈ, ਆਪਣੀ ਸਲਾਹ ਅਨੁਸਾਰ ਹੀ ਕਰਦਾ ਹੈ। ਕਿਸੇ ਦੀ ਮਰਜ਼ੀ ਨਹੀਂ ਹੁੰਦੀ, ਉਸਦਾ ਵਿਚਾਰ ਆਪਣਾ ਹੀ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ। ਦੋ ਸਿਰੇ ਕਿਹੜੇ ਹਨ? ਇੱਕੇ ਲੋਕ, ਦੂਸਰਾ ਪ੍ਰਲੋਕ। ਲੋਕ ਪ੍ਰਲੋਕ ਦਾ ਮਾਲਕ ਉਹ ਆਪ ਹੀ ਹੈ। ਖੇਲੈ ਬਿਗਸੈ ਅੰਤਰ ਜਾਮੀ। ਦਿਲ ਦੀ ਜਾਣਨ ਵਾਲਾ ਆਪ ਜਗਤ ਖੇਡ ਖੇਡਦਾ ਹੈ। ਆਪ ਹੀ ਇਸ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ। ਜੋ ਪਾਵੈ ਸੋ ਕਾਰ ਕਰਾਵੈ। ਜੋ ਉਸ ਨੂੰ ਪਾਉਂਦਾ ਹੈ ਉਹੀ ਕੰਮ ਕਰਵਾਉਂਦਾ ਹੈ। ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਸਾਹਿਬ ਕਹਿੰਦੇ ਨੇ ਉਸ ਵਰਗਾ ਹੋਰ ਕੋਈ ਨਹੀਂ ਦਿਸਦਾ, ਕੋਈ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ। ਕਹੋ ਮਾਨਖ ਤੇ ਕਿਆ ਹੋਏ ਆਵੇ। ਦੱਸੋ ਜੀ ਇਸ ਮਨੁੱਖ ਕੋਲੋਂ ਕੀ ਹੋ ਸਕਦਾ? ਜੋ ਤੇ ਸੁਭਾਵ ਹੈ ਸੋਈ ਕਰਾਵੇ। ਜੋ ਪਰਮਾਤਮਾ ਨੂੰ ਪਾਉਂਦਾ ਉਹੀ ਕੰਮ ਇਸ ਕੋਲੋਂ ਕਰਵਾਉਂਦਾ ਹੈ। ਇਸ ਕਹਿ ਹਾਥ ਹੋਏ ਤਾਂ ਸਭ ਕੁਛ ਲੇ। ਜੋ ਤੇ ਸੁਭਾਵ ਹੈ ਸੋਈ ਕਰੇ। ਇਸ ਦੇ ਹੱਥ ਵਿੱਚ ਹੋਵੇ ਤਾਂ ਸਭ ਕੁਛ ਹੀ ਲੈ ਲਵੇ, ਔਰ ਲਵੇ ਹੀ ਨਾ, ਇਹ ਕਬਜ਼ਾ ਕਰਕੇ ਬੈਠ ਜਾਏ ਔਰ ਕਿਸੇ ਨੂੰ ਦੇਵੇ ਨਾ, ਇਹ ਤਾਂ ਜਗਤ ਨੂੰ ਭੁੱਖਾ ਮਾਰ ਦੇਵੇ। ਇੱਕ ਅਦੀਬ ਕਹਿੰਦੇ ਹਨ, ਪਰਮਾਤਮਾ ਤੂੰ ਚੰਗਾ ਕੀਤਾ ਜੋ ਰਿਜ਼ਕ ਆਪਣੇ ਹੱਥ ਵਿੱਚ ਰੱਖਿਆ ਹੈ। ਰਿਜ਼ਕ ਬੰਦੇ ਦੇ ਹੱਥ ਵਿੱਚ ਹੁੰਦਾ ਤਾਂ ਬੰਦਾ ਬੰਦੇ ਨਾਲ ਕੀ ਕਰਦਾ? ਮੁਕਾਮ ਸ਼ੁਕਰ ਹੈ, ਰੋਜ਼ੀ ਖੁਦਾ ਕੇ ਹੱਥ ਮੇਂ ਹੈ। ਅਗਰ ਯੇ ਹੱਕ ਵੀ ਇਨਸਾਨ ਕੋ ਹੋਤਾ ਤੋ ਕਿਆ ਹੋਤਾ। ਇਬਰਾਹੀਮ ਪੈਗੰਬਰ ਨੇ ਇੱਕ ਪ੍ਰਣ ਕਰ ਲਿਆ, ਇੱਕ ਵਿਅਕਤੀ ਨੂੰ ਖਾਣਾ ਖਵਾ ਕੇ ਤਾਂ ਖਾਵਾਂਗਾ। 8 ਦਿਨ ਬੀਤ ਗਏ, ਕੋਈ ਨਹੀਂ ਆਇਆ, ਇਹ ਵੀ ਭੁੱਖਾ ਬੈਠਾ ਰਿਹਾ। 8ਵੇਂ ਦਿਨ ਇੱਕ ਬਜ਼ੁਰਗ ਆਇਆ, 100 ਸਾਲ ਉਸ ਦੀ ਉਮਰ ਆ। ਉਸਨੇ ਖਾਣਾ ਮੰਗਿਆ, ਖਾਣਾ ਅੱਗੇ ਰੱਖਿਆ, ਖਾਣ ਲੱਗਾ। ਉਹ ਕਹਿਣ ਲੱਗਾ, ਤੇਰਾ ਸ਼ੁਕਰ ਹੈ। ਕਹਿਣ ਲੱਗਾ, ਬਾਬਾ ਅੱਲਾਹ ਦਾ ਸ਼ੁਕਰ ਕਰ। ਕਹਿਣ ਲੱਗਾ, ਅੱਲਾਹ ਨੂੰ ਮੈਂ ਨਹੀਂ ਮੰਨਦਾ। ਕਹਿਣ ਲੱਗਾ, ਮੈਂ ਅੱਲਾਹ ਦੇ ਨਾਂ 'ਤੇ ਦੇ ਰਿਹਾ। ਕਹਿਣ ਲੱਗਾ, ਮੈਂ ਅੱਲਾਹ ਦੇ ਨਾਂ 'ਤੇ ਖਾਂਦਾ ਨਹੀਂ, ਮੈਂ ਅੱਲਾਹ ਨੂੰ ਮੰਨਦਾ ਨਹੀਂ, ਤੈਨੂੰ ਮੰਨ ਸਕਦਾ ਹਾਂ। ਤੂੰ ਸਾਹਮਣੇ ਨਜ਼ਰ ਆਉਂਦਾ ਹੈ, ਅੱਲਾਹ ਤਾਂ ਦਿਸਦਾ ਨਹੀਂ। ਇਸਨੇ ਖਾਣਾ ਵਾਪਸ ਲੈ ਲਿਆ, ਬਜ਼ੁਰਗ ਭੁੱਖਾ ਚਲਾ ਗਿਆ। ਸ਼ਾਮ ਨੂੰ ਜਦੋਂ ਇਹ ਇਬਰਾਹੀਮ ਪੈਗੰਬਰ ਖੁਦਾ ਨਾਲ ਜੁੜਨ ਲੱਗਾ, ਉਸ ਵੇਲੇ ਇੱਕ ਆਵਾਜ਼ ਆਈ, ਮਨ ਦਾ ਦੇ ਸਦ ਸਾਲਾ ਰੋਜ਼ੀ ਔ ਜਾਂ, ਤੁਰਾ ਨਫ਼ਰਤ ਦਾ ਦੇ ਅਜ਼ੋ ਯਕ ਜ਼ਮਾਂ। ਮੈਂ ਜਿਸ ਬੰਦੇ ਨੂੰ 100 ਸਾਲ ਉਮਰ ਦਿੱਤੀ, ਰੋਜ਼ੀ ਦਿੱਤੀ, ਉਹ ਮੈਨੂੰ ਨਹੀਂ ਸੀ ਮੰਨਦਾ, ਮੈਂ ਤਾਂ ਵੀ ਸਭ ਕੁਛ ਦਿੱਤਾ, ਪਰ ਤੇਰੇ ਘਰ ਇੱਕ ਦਿਨ ਆ ਗਿਆ, ਤੂੰ ਉਸਨੂੰ ਭੁੱਖਾ ਤੋੜ ਦਿੱਤਾ, ਤੇਰਾ ਮੇਰਾ ਸੰਪਰਕ ਕਿਵੇਂ ਬਣੇ? ਹੇ ਬੰਦੇ, ਸਭ ਕੁਛ ਤੇਰੇ ਹੱਥ ਵਿੱਚ ਹੋਵੇ ਤਾਂ ਕੀ ਹੋਵੇ, ਇਸ ਕੈ ਹੱਥ ਹੋਏ ਤਾਂ ਸਭ ਕੁਛ ਲੈ, ਇਸ ਦੇ ਹੱਥ ਵਿੱਚ ਹੋਵੇ ਤਾਂ ਸਭ ਕੁਛ ਹੀ ਲੈ ਲਵੇ, ਸੱਚ ਤੇ ਰੱਬ ਦੀ ਗੱਦੀ ਵੀ ਖੋਹ ਲਵੇ, ਇਹ ਤਾਂ ਰੱਬ ਨੂੰ ਵੀ ਵੇਚ ਦੇਵੇ। ਇੱਥੇ ਤੱਕ ਹੈ ਖੁਦਾਇਆ, ਹਫਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਜੋ ਤਿਸ ਪਾਵੈ ਸੋਈ ਕਰੇ, ਜੋ ਉਸਨੂੰ ਪਾਉਂਦਾ ਚੰਗਾ ਲੱਗਦਾ ਉਹੀ ਕੁਛ ਉਹ ਕਰਦਾ ਹੈ। ਅਣਜਾਣਤ ਵਿਖਿਆ ਮੈਂ ਰਚੈ, ਬੇਸਮਝੀ ਵਿੱਚ ਨਾ ਜਾਣਦਿਆਂ ਹੋਇਆਂ ਅਗਿਆਨਤਾ ਵਿੱਚ ਮਾਇਆ ਵਿੱਚ ਰਚਦਾ। ਜੇ ਜਾਣਤ ਆਪਣੇ ਆਪ ਬਚੈ, ਜੇ ਸਮਝਦਾ ਹੋਵੇ ਆਪਣਾ ਆਪ ਹੀ ਬਚਾ ਲਵੇ। ਪਰਮੇ ਭੁੱਲੈ ਦਹਿ ਦਿਸ਼ਤਾਵੈ, ਪਰਮ ਵਿੱਚ ਭੁੱਲਾ ਹੋਇਆ ਦਸਾਂ ਦਿਸ਼ਾ ਵੱਲ ਭਟਕਦਾ। 10 ਦਿਸ਼ਾ ਕਿਹੜੀਆਂ ਹਨ? 4 ਤਾਂ ਹਨ, 4 ਇਹਨਾਂ ਦੀਆਂ ਨੁੱਕਰਾਂ, ਇੱਕ ਧਰਤੀ, ਥੱਲੇ ਪਤਾਲ ਅਤੇ ਇੱਕ ਆਕਾਸ਼। ਇਹ 10 ਦਿਸ਼ਾ ਕਹੀਆਂ ਹਨ, ਦਸਾਂ ਵੱਲ ਦੌੜਦਾ। ਨਿਮਖ ਮੈਂ 4 ਕੁੰਟ ਫਿਰਿਆ ਵੈ, ਮਨ ਦੀ ਇੰਨੀ ਤੇਜ਼ ਚਾਲ ਕਹੀ ਹੈ, ਇਹਨਾਂ ਤੇਜ਼ ਚੱਲਣ ਵਾਲਾ ਹੋਰ ਕੋਈ ਯੰਤਰ ਨਹੀਂ, ਸਭ ਤੋਂ ਤੇਜ਼ ਇਹ ਚੱਲਦਾ ਹੈ। ਅੱਖ ਚਮਕਣ ਦੇ ਸਮੇਂ ਵਿੱਚ 4 ਕੁੰਟ ਭਾਵ ਸਾਰੀ ਸ੍ਰਿਸ਼ਟੀ ਫਿਰ ਕੇ ਆ ਜਾਂਦਾ ਹੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਕਿਰਪਾ ਕਰਕੇ ਅਕਾਲ ਪੁਰਖ ਜਿਸ ਨੂੰ ਆਪਣੀ ਭਗਤੀ ਦੀ ਦਾਤ ਦਿੰਦਾ ਹੈ। ਨਾਨਕ ਤੇ ਜਨ ਨਾਮ ਮਿਲੇ, ਉਹ ਸੇਵਕ ਨੂੰ ਪਰਮਾਤਮਾ ਦਾ ਨਾਮ ਮਿਲਦਾ ਹੈ, ਉਹ ਨਾਮ ਵਿੱਚ ਟਿਕ ਜਾਂਦਾ ਹੈ। ਉਹੀ ਬੰਦੇ ਰੱਬ ਦੀ ਭਗਤੀ ਵਿੱਚ ਟਿਕਦੇ ਹਨ, ਨਾਮ ਵਿੱਚ ਟਿਕੇ ਰਹਿੰਦੇ ਹਨ, ਜਿਨ੍ਹਾਂ ਨੂੰ ਕਿਰਪਾ ਕਰਕੇ ਭਗਤੀ ਦੀ ਦਾਤ ਦਿੰਦਾ ਹੈ। ਫਿਰ ਉਹ ਦਾਤਾ ਕੈਸਾ ਹੈ? ਖਿਨ ਮੈਂ ਨੇਚ ਕੀਟ ਕਉ ਰਾਜ, ਕੀੜਿਆਂ ਵਰਗੇ ਮਨੁੱਖ ਇੱਕ ਛਿਣ ਵਿੱਚ ਉਹਨਾਂ ਨੂੰ ਰਾਜੇ ਬਣਾ ਦਿੰਦਾ ਹੈ। ਤੈਮੂਰ ਦੀ ਇੱਕ ਲੱਤ ਖਰਾਬ ਸੀ, ਲੰਗੜਾ ਸੀ, ਬਾਬਰ ਦਾ ਵਡੇਰਾ ਹੋਇਆ, ਬਾਬਰ ਇਸ ਦੀ ਕੁੱਲ ਵਿੱਚੋਂ ਸੀ। ਤੈਮੂਰ ਨੇ ਹਮਲਾ ਕੀਤਾ, ਪਹਿਲੇ ਬੱਕਰੀਆਂ ਚਾਰਨ ਵਾਲਾ ਆਜੜੀ ਸੀ, ਰਾਜਾ ਬਣ ਗਿਆ, ਬੜਾ ਜ਼ਾਲਮ ਸੀ। ਇੱਕ ਰਾਜੇ ਨੂੰ ਜਿੱਤਿਆ ਜਿਸ ਦਾ ਨਾਮ ਸੀ ਬੈਜਦ। ਬੈਜਦ ਦੀ ਇੱਕ ਅੱਖ ਖਰਾਬ ਸੀ, ਉਹ ਇੱਕ ਅੱਖੋਂ ਕਾਣਾ, ਅਤੇ ਤੈਮੂਰ ਇੱਕ ਲੱਤ ਤੋਂ ਲੰਗੜਾ। ਜਦੋਂ ਇਸ ਦੇ ਸਾਹਮਣੇ ਉਹਨੂੰ ਹੱਥਾਂ ਨੂੰ ਹੱਥ ਕੜੀਆਂ, ਪੈਰਾਂ ਨੂੰ ਬੇੜੀਆਂ ਪਾ ਕੇ ਪੇਸ਼ ਕੀਤਾ, ਤੈਮੂਰ ਖਿੜਖਿੜਾ ਕੇ ਹੱਸ ਪਿਆ। ਬਹਿਜਤ ਕਹਿਣ ਲੱਗਾ, ਦੋ ਰਾਜੇ ਲੜੇ, ਇੱਕ ਹਾਰ ਗਿਆ, ਇੱਕ ਜਿੱਤ ਗਿਆ, ਪਰ ਇਹ ਤੂੰ ਚੰਗਾ ਨਹੀਂ ਕੀਤਾ, ਮੇਰੀ ਹਾਰ 'ਤੇ ਹੱਸਿਆ। ਕਹਿਣ ਲੱਗਾ, ਨਹੀਂ ਮੈਂ ਹੱਸਿਆ, ਤੂੰ ਕਾਣਾ ਮੈਂ ਲੰਗੜਾ, ਅਤੇ ਰੱਬ ਨੇ ਦੋਵਾਂ ਨੂੰ ਰਾਜੇ ਬਣਾ ਦਿੱਤਾ। ਰੱਬ ਨੂੰ ਰਾਜ ਵਾਸਤੇ ਕਾਣੇ ਅਤੇ ਲੰਗੇ ਹੀ ਲੱਭਣੇ, ਕੋਈ ਪੂਰਾ ਬੰਦਾ ਨਹੀਂ ਲੱਭਿਆ। ਉਹ ਫਕੀਰ ਕਹਿਣ ਲੱਗਾ, ਰੱਬ ਜਿਨ੍ਹਾਂ ਨੂੰ ਸਾਬਤ ਕਰ ਦਿੰਦਾ ਉਹਨਾਂ ਨੂੰ ਅਸਲ ਰਾਜ ਦੇ ਦਿੰਦਾ। ਇਹ ਉਸ ਦੀ ਮਿਹਰ ਹੈ, ਉਸ ਦੀ ਕਿਰਪਾ ਹੈ। ਕਾਣਿਆਂ ਨੂੰ ਵੀ ਰਾਜ ਦੇ ਦਿੰਦਾ, ਲੰਗੜਿਆਂ ਨੂੰ ਵੀ ਰਾਜ ਦੇ ਦਿੰਦਾ, ਕੀੜਿਆਂ ਨੂੰ ਵੀ ਬਾਦਸ਼ਾਹ ਥਾਪ ਦਿੰਦਾ। ਬਾਣੀ ਵਿੱਚ ਐਸਾ ਬਚਨ ਹੈ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੈ ਸਵਾ, ਖਿਣ ਮੈਂ ਨੀਚ ਕੀਟ ਕੋ ਰਾਜ। ਇੱਕ ਛਿਣ ਵਿੱਚ ਨੀਵੇਂ ਬੰਦਿਆਂ ਨੂੰ, ਕੀੜੇ ਵਰਗੇ ਬੰਦਿਆਂ ਨੂੰ ਜਿਨ੍ਹਾਂ ਦੀ ਕੋਈ ਹਸਤੀ ਨਹੀਂ, ਰਾਜ ਦੇ ਦਿੰਦਾ। ਪਾਰਬ੍ਰਹਮ ਗਰੀਬ ਨਿਵਾਜ, ਉਹ ਪਾਰਬ੍ਰਹਮ ਗਰੀਬਾਂ ਨੂੰ ਨਿਵਾਜਣ ਵਾਲਾ। ਜਾਂ ਕਾ ਦ੍ਰਿਸ਼ਟ ਕਸ਼ੂ ਨਾ ਆਵੈ, ਜਿਸ ਦਾ ਵੇਖਣ ਵਾਸਤੇ ਕੁਛ ਵੀ ਨਹੀਂ ਹੁੰਦਾ, ਨਾ ਕੋ ਘਰ, ਨਾ ਕੋ ਬਾਹਰ, ਨਾ ਕੋ ਥਾਂ ਥਿੱਤਾ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ। ਉਸ ਮਨੁੱਖ ਨੂੰ ਫੌਰਨ ਦਸਾਂ ਦਿਸ਼ਾ ਵਿੱਚ ਪ੍ਰਗਟ ਕਰ ਦਿੰਦਾ ਹੈ, ਪ੍ਰਸਿੱਧ ਕਰ ਦਿੰਦਾ ਹੈ। ਜਾਂ ਕੋ ਆਪਣੀ ਕਰੇ ਬਖਸ਼ਿਸ਼, ਤਾਂ ਕਾ ਲੇਖਾ ਨਾ ਗਣੇ ਜਗਦੀਸ਼। ਵੱਡੀ ਬਖਸ਼ਿਸ਼ ਜਿਸ 'ਤੇ ਆਪਣੀ ਬਖਸ਼ਿਸ਼ ਕਰ ਦੇਵੇ। ਅਕਾਲ ਪੁਰਖ ਉਸ ਦਾ ਲੇਖਾ ਵੀ ਨਹੀਂ ਕਰਦਾ, ਉਹਨੂੰ ਬਖਸ਼ ਲੈਂਦਾ। ਜੀਉ ਪਿੰਡ ਸਭ ਤਿਸ ਕੀ ਰਾਸ, ਇਹ ਜਿੰਦ ਇਹ ਸਰੀਰ ਸਭ ਉਸੇ ਦੀ ਰਾਸ ਪੂੰਜੀ ਹੈ। ਘਟ ਘਟ ਪੂਰਨ ਬ੍ਰਹਮ ਪ੍ਰਕਾਸ਼, ਹਰ ਇੱਕ ਹਿਰਦੇ ਵਿੱਚ ਹਰ ਸਰੀਰ ਵਿੱਚ ਉਹ ਪੂਰਨ ਹੈ। ਉਹੀ ਬ੍ਰਹਮ ਹੈ, ਉਸੇ ਦਾ ਚਾਨਣ ਹੈ। ਆਪਣੀ ਬਣਤ ਆਪ ਬਣਾਈ, ਆਪਣੀ ਬਣਤ ਉਸਨੇ ਆਪ ਹੀ ਇਹ ਬਣਾਈ ਹੈ। ਨਾਨਕ ਜੀਵੈ ਦੇਖ ਬਡਾਈ। ਸਾਹਿਬ ਜੀ ਕਹਿੰਦੇ ਨੇ, ਆਪਣੀ ਬਜ਼ੁਰਗੀ ਨੂੰ ਵੇਖ ਕੇ ਉਹ ਆਪ ਹੀ ਖੁਸ਼ ਹੋ ਰਿਹਾ ਹੈ, ਆਪ ਵੇਖਦਾ। ਮੈਂ ਵੀ ਉਸ ਦੀ ਵਡਿਆਈ ਨੂੰ ਜਿਉਂ ਜਿਉਂ ਵੇਖਦਾ ਹਾਂ, ਜੀਵਨ ਪ੍ਰਾਪਤ ਹੁੰਦਾ ਹੈ। ਉਸ ਦੀਆਂ ਵਡਿਆਈਆਂ ਵਿੱਚ ਭਗਤ ਦਾ ਜੀਵਨ ਹੈ। ਜਿਉਂ ਜਿਉਂ ਵਡਿਆਈਆਂ ਵੇਖਦਾ ਤਿਉਂ ਤਿਉਂ ਆਨੰਦਿਤ ਹੁੰਦਾ ਹੈ, ਆਤਮਿਕ ਜੀਵਨ ਮਿਲਦਾ ਹੈ। ਇੰਨੀ ਬਖਸ਼ਿਸ਼ ਖਿਣ ਮੈਂ ਨੀਚ ਕੀਟ ਕਉ ਰਾਜ। ਢਿੱਡ ਵਜਾਉਂਦੇ ਦੋ ਬੱਚੇ ਆਏ, ਭਾਈ ਕਾਲੇ ਦੇ ਭਤੀਜੇ ਸਨ। ਸਤਿਗੁਰੂ ਪੁੱਛਦੇ ਹਨ, ਬੱਚੇ ਪੇਟ ਕਿਉਂ ਵਜਾਉਂਦੇ ਹਨ? ਕਹਿਣ ਲੱਗਾ ਜੀ, ਇਹਨਾਂ ਦੀ ਮਾਤਾ ਮਰ ਗਈ, ਯਤੀਮ ਹਨ, ਭੁੱਖੇ ਹਨ। ਸਤਿਗੁਰੂ ਕਹਿਣ ਲੱਗੇ, ਰਾਜੇ ਬਣਨਗੇ, ਇਹਨਾਂ ਦੇ ਘੋੜੇ ਜਮਨਾ ਤੋਂ ਪਾਣੀ ਪੀਆ ਕਰਨਗੇ। ਜਦੋਂ ਬਖਸ਼ਿਸ਼ ਕਰਦਾ ਐਸਾ ਹੀ ਕਰਦਾ, ਫਿਰ ਇਲਾਕਿਆਂ ਦਾ ਰਾਜ ਹੀ ਨਹੀਂ ਦਿੰਦਾ, ਆਪਣਾ ਰਾਜ ਵੀ ਦੇ ਦਿੰਦਾ, ਆਪਣਾ ਸਿੰਘਾਸਨ ਵੀ ਦੇ ਦਿੰਦਾ ਹੈ, ਆਪਣੇ ਵਿੱਚ ਅਵਾਇਦ ਕਰ ਲੈਂਦਾ ਹੈ। ਸਾਹਿਬ ਕਹਿੰਦੇ ਨੇ, ਉਸ ਦੀ ਵਡਿਆਈ ਵੇਖ, ਇਸ ਕਾ ਬਲ ਨਾ ਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ। ਜੋ ਮਨੁੱਖ ਦਾ ਬਲ ਹੈ, ਇਸ ਦੇ ਹੱਥ ਵਿੱਚ ਨਹੀਂ, ਕਿਸੇ ਹੋਰ ਦੇ ਹੱਥ ਵਿੱਚ ਹੈ, ਹੁਕਮ ਵਿੱਚ ਹੈ। ਜੋ ਇਹ ਕਰ ਰਿਹਾ ਕਰਵਾਉਣ ਵਾਲਾ, ਉਹ ਹੈ ਜੋ ਸਭ ਦਾ ਨਾਥ ਹੈ, ਸਭ ਦਾ ਮਾਲਕ ਹੈ। ਆਗਿਆਕਾਰੀ ਬੱਪਰਾ ਜੀਓ, ਇਹ ਤਾਂ ਵਿਚਾਰਾ ਆਗਿਆਕਾਰੀ ਜੀਵ ਹੈ। ਜਿਵੇਂ ਬਾਣੀ ਵਿੱਚ ਫਰਮਾਇਆ, ਕਾਠ ਕੀ ਪੁੱਤਰੀ, ਕਾਠ ਲੱਕੜ, ਪੁੱਤਰੀ ਪੁਤਲੀ। ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ, ਖਿਲਾਵਣ ਹਾਰੋ ਜਾਣੇ। ਜੈਸੋ ਭੇਖ ਕਰਾਵੈ ਬਾਜ਼ੀਗਰ, ਉਹ ਤੈਸੋ ਹੀ ਸਾਜ ਆਨੇ। ਇੱਕ ਤਰਕਵਾਦੀ ਨੇ ਮਾਤਾ ਸੀਤਾ ਨੂੰ ਪੁੱਛਿਆ, ਹੇ ਮਾਤਾ, ਜਿਸ ਤਨਸ਼ ਦੀ ਤੋੜਨ ਦੀ ਸ਼ਰਤ ਸਵੰਬਰ ਵਿੱਚ ਸੀ, ਤੂੰ ਖੱਬੇ ਹੱਥ ਨਾਲ ਚੁੱਕ ਕੇ ਉਸ ਦੇ ਥੱਲੇ ਲੇਪਣ ਦੇ ਦਿੱਤਾ ਸੀ, ਪਰ ਰਾਵਣ ਉਸ ਨੂੰ ਚੁੱਕ ਨਹੀਂ ਸੀ ਸੁੱਕਿਆ। ਰਾਵਣ ਤੈਨੂੰ ਚੁੱਕ ਕੇ ਕਿਵੇਂ ਲੈ ਗਏ? ਇਹ ਤਰਕ ਹੈ। ਕਹਿਣ ਲੱਗੀ, ਤਦ ਸਾ ਸੀਤਾ, ਜਦ ਸੀ ਮਨ ਸੀਤਾ, ਤਦ ਸੀ ਬਰਕਤ ਸਾਰੀ, ਬਰਕਤ ਸਾਰੀ ਉੱਡ ਗਈ ਤਨ ਚੋਂ ਜਦ ਹੁਕਮੇ ਉਲੰਘਣ ਕੀਤਾ। ਮੈਂ ਤਿੰਨ ਵਾਰ ਰਾਮ ਦਾ ਹੁਕਮ ਮੋੜਿਆ। ਉਹਨਾਂ ਕਿਹਾ ਘਰ ਰਹੋ, ਮੈਂ ਕਿਹਾ ਨਾਲ ਜਾਣਾ। ਉਹਨਾਂ ਕਿਹਾ ਇਹ ਹਰਨ ਛਲ ਹੈ, ਮੈਂ ਕਿਹਾ ਨਹੀਂ, ਇਹ ਚਾਹੀਦਾ ਹੈ। ਦੋ ਵਾਰੀ ਉਹਨਾਂ ਕਾਰਵਾਈ ਅਤੇ ਮੈਂ ਕਾਰ ਵੀ ਉਹਨਾਂ ਦੇ ਨਾਮ ਦੀ ਉਲੰਘ ਗਈ। ਮੇਰੇ ਕੋਲ ਤਾਂ ਜੋ ਬਲ ਸੀ ਉਹ ਜਾਂਦਾ ਰਿਹਾ। ਇਹ ਤਾਂ ਵਿਆਖਿਆ ਹੈ ਜੀਵ ਦੀ, ਆਗਿਆਕਾਰੀ ਬਪਰਾ ਜੀਓ, ਜੋਤ ਸੁਭਾਵ ਹੈ ਸੋਈ ਫੁਣ ਥੀਓ, ਜੋ ਉਸ ਨੂੰ ਪਾਉਂਦਾ ਉਹੀ ਹੋ ਜਾਂਦਾ, ਕਬਹੂੰ ਊਚ ਨੀਚ ਮੈਂ ਬਸੈ। ਪਰਮਾਤਮਾ ਕਦੀ ਉੱਚੀਆਂ 'ਚ ਵੱਸਦਾ, ਕਦੀ ਨੀਵਿਆਂ ਵਿੱਚ, ਕਬਹੂੰ ਸੋਗ ਹਰਖ ਰੰਗ ਹੱਸੈ, ਕਦੀ ਸੋਗ ਵਿੱਚ, ਕਦੀ ਹਰਖ ਵਿੱਚ, ਕਦੀ ਪਿਆਰ ਵਿੱਚ, ਕਦੀ ਹੱਸਦਾ, ਕਬਹੂੰ ਨਿੰਦ ਚਿੰਦ ਵਿਵਹਾਰ, ਕਦੀ ਵਿਵਹਾਰ ਇਹ ਹੈ, ਨਿੰਦਾ ਦੀ ਚਿੰਤਾ ਕਰਦਾ, ਕਿਹਦੀ ਨਿੰਦਾ ਕਰਨੀ ਹੈ, ਕਬਹੂੰ ਊਬ ਆਕਾਸ਼ ਪਿਆਲ, ਕਦੀ ਅੰਦਰ ਬੈਠਾ ਹੋਇਆ ਇਸ ਮਨ ਦੇ, ਅਤੇ ਮਨ ਕਦੀ ਉੱਚਾ ਚੜ੍ਹਦਾ ਆਕਾਸ਼ 'ਤੇ ਜਾਂਦਾ, ਕਦੀ ਨੀਵਾਂ ਪਤਾਲ ਵਿੱਚ, ਕਬਹੂੰ ਜੀੜਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਕਬਹੂੰ ਬੇਤਾ ਬ੍ਰਹਮ ਵਿਚਾਰ, ਕਦੀ ਜਾਣਨ ਵਾਲਾ ਬੇਤਾ ਹੈ, ਬ੍ਰਹਮ ਦਾ ਵਿਚਾਰ ਕਰਦਾ। ਨਾਨਕ ਆਪ ਮਿਲਾਵਣ ਹਾਰ, ਸਤਿਗੁਰੂ ਫਰਮਾਉਂਦੇ ਹਨ ਉਹ ਰੱਬੀ ਵਿਚਾਰ ਦਾ ਮਹਿਰਮ ਆਪ ਹੀ ਹੈ, ਅਤੇ ਜੀਵਾਂ ਨੂੰ ਆਪਣੇ ਨਾਲ ਮਿਲਣ ਵਾਲਾ ਉਹ ਆਪ ਹੀ ਹੈ। ਕਬਹੂੰ ਨਿਰਤ ਕਰੇ ਬਹੁ ਭਾਂਤ, ਜੀਵਾਂ ਵਿੱਚ ਵਿਆਪਕ ਹੋ ਕੇ ਕਦੀ ਕਈ ਪ੍ਰਕਾਰ ਦੇ ਨਿਰਤ ਕਰਦਾ ਹੈ। ਕਬਹੂੰ ਸੋਏ ਰਹੇ ਦਿਨ ਰਾਤ, ਕਦੇ ਦਿਨੇ ਰਾਤ ਸੁੱਤਾ ਹੀ ਰਹਿੰਦਾ ਹੈ। ਕਬਹੂੰ ਮਹਾਂ ਕ੍ਰੋਧ ਬਕਰਾਲ, ਕਦੀ ਮਹਾਨ ਕ੍ਰੋਧ ਵਿੱਚ ਹੁੰਦਾ, ਬੜਾ ਡਰਾਉਣਾ ਲੱਗਦਾ ਹੈ। ਉਹੀ ਜੀਵ ਕਬਹੂੰ ਸਰਬ ਕੀ ਹੋ ਤਰਵਾਲ, ਕਦੀ ਸਾਰਿਆਂ ਦੀ ਚਰਨ ਧੂੜ ਬਣਿਆ ਰਹਿੰਦਾ ਹੈ। ਕਬਹੂੰ ਹੋਏ ਬਹੇ ਬੜ ਰਾਜਾ, ਕਿਤੇ ਬਹੁਤ ਵੱਡਾ ਰਾਜਾ ਬਣ ਕੇ ਬੈਠਾ ਰਹਿੰਦਾ ਹੈ। ਕਬਹੂੰ ਭਿਖਾਰੀ ਨੀਚ ਕਾ ਸਾਜਾ, ਕਿਤੇ ਭਿਖਾਰੀ ਬਣ ਜਾਂਦਾ, ਨੀਵੀਂ ਜਾਤ ਦੇ ਮੰਗਤੇ ਦਾ ਸਾਂਗ ਉਸਨੇ ਬਣਾਇਆ ਹੁੰਦਾ ਹੈ। ਕਬਹੂੰ ਅਪ ਕੀਰਤ ਮੈਂ ਆਵੈ, ਅਪ ਕੀਰਤ ਹੁੰਦੀ ਹੈ ਬਦਨਾਮੀ, ਕਿਤੇ ਬਦਨਾਮੀ 'ਚ ਆ ਜਾਂਦਾ, ਆਪਣੀ ਬਦਨਾਮੀ ਆਪ ਕਰਵਾ ਰਿਹਾ ਹੈ। ਕਬਹੂੰ ਭਲਾ ਭਲਾ ਕਹਾਵੈ, ਕਿਤੇ ਆਪਣੇ ਆਪ ਨੂੰ ਚੰਗਾ ਚੰਗਾ ਅਖਵਾ ਰਿਹਾ ਹੈ। ਜਿਉਂ ਪ੍ਰਭ ਰਾਖੈ ਤਿਵਹੀ ਰਹੈ, ਪਰ ਇਸ ਜੀਵ ਦੇ ਵੱਸ ਦੀ ਗੱਲ ਨਹੀਂ। ਜੀਵ ਉਸੇ ਤਰ੍ਹਾਂ ਜੀ ਰਿਹਾ ਹੈ ਜਿਵੇਂ ਪ੍ਰਭੂ ਕਰਵਾਉਂਦਾ ਹੈ, ਜਿਵੇਂ ਰੱਖਦਾ ਹੈ। ਗੁਰਪ੍ਰਸਾਦ ਨਾਨਕ ਸੱਚ ਕਹੈ, ਕੋਈ ਵਿਰਲਾ ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਸਿਮਰਦਾ ਹੈ। ਕਬਹੂੰ ਹੋਏ ਪੰਡਿਤ ਕਰੇ ਵਖਿਆਨ, ਉਹੀ ਜੀਵ ਕਿਤੇ ਪੰਡਿਤ ਬਣ ਕੇ ਵਖਿਆਨ ਕਰਦਾ ਹੈ। ਕਬਹੂੰ ਮੋਣ ਤਾਰੀ ਲਾਵੈ ਧਿਆਨ, ਕਦੀ ਚੁੱਪ ਕਰਕੇ ਮੋਣ ਧਾਰਨ ਕਰਕੇ ਧਿਆਨ ਲਾਉਂਦਾ ਹੈ। ਕਬਹੂੰ ਤਟ ਤੀਰਥ ਇਸ਼ਨਾਨ, ਕਿਤੇ ਨਦੀਆਂ ਦੇ ਕਿਨਾਰੇ 'ਤੇ ਤੀਰਥਾਂ 'ਤੇ ਇਸ਼ਨਾਨ ਕਰਦਾ ਹੈ। ਕਬਹੂੰ ਸਿੱਧ ਸਾਧਕ ਮੁੱਖ ਗਿਆਨ, ਕਿਤੇ ਸਿੱਧ ਬਣ ਜਾਂਦਾ, ਕਿਤੇ ਸਾਧਨਾ ਕਰ ਰਿਹਾ ਹੈ, ਕਿਤੇ ਮੂੰਹ ਤੋਂ ਗਿਆਨ ਦੂਸਰਿਆਂ ਨੂੰ ਸੁਣਾਉਂਦਾ ਹੈ। ਕਬਹੂੰ ਕੀਟ ਹਸਤ ਪਤੰਗ ਹੋਏ ਜੀਆ, ਕਿਤੇ ਇਹ ਕੀੜਾ ਬਣ ਜਾਂਦਾ, ਹਾਥੀ ਬਣ ਜਾਂਦਾ, ਪਤੰਗ ਹੋ ਜਾਂਦਾ, ਇਹ ਸਾਰੇ ਜੀਵਾਂ ਵਿੱਚ ਆਪ ਹੈ। ਅਨਕ ਜੋਨ ਭਰਮੈ ਪਰਮਈਆ, ਅਨੇਕਾਂ ਜੋਨਾਂ ਵਿੱਚ ਕਿਤੇ ਭਟਕਦਾ, ਭਰਮਦਾ ਹੈ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੂੰਗਾ, ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ, ਅਨੇਕ ਤਰ੍ਹਾਂ ਦੇ ਰੂਪ ਜਿਵੇਂ ਬਰੂਪੀਆ ਸਵਾਂਗ ਧਾਰਨ ਕਰਨ ਵਾਲਾ ਵਿਖਾਉਂਦਾ ਹੈ। ਜਿਉਂ ਪ੍ਰਭ ਭਾਵੈ ਤਿਵੇਂ ਨਚਾਵੈ, ਜਿਵੇਂ ਪ੍ਰਭੂ ਨੂੰ ਪਾਉਂਦਾ ਉਸੇ ਤਰ੍ਹਾਂ ਇਸ ਨੂੰ ਨਚਾਰਿਆ ਹੈ। ਜੋ ਤਿਸ ਭਾਵੈ ਸੋਈ ਹੋਏ, ਜੋ ਪ੍ਰਭੂ ਨੂੰ ਪਾਉਂਦਾ ਉਹੀ ਕੁਛ ਹੁੰਦਾ ਹੈ। ਨਾਨਕ ਦੂਜਾ ਅਵਰ ਨਾ ਕੋਏ, ਸਾਹਿਬ ਜੀ ਕਹਿੰਦੇ ਨੇ ਉਸ ਵਰਗਾ ਦੂਜਾ ਹੋਰ ਕੋਈ ਨਹੀਂ ਜੀਵਾਂ ਕੋਲੋਂ ਕੁਛ ਕਰਵਾ ਸਕੇ। ਆਖਰ ਇਹ ਭਟਕਦਾ ਭਟਕਦਾ ਜੋਨਾਂ ਵਿੱਚ ਆਉਂਦਾ ਹੋਇਆ ਅਨੇਕ ਕੌਤੁਕ ਕਰਦਾ, ਇੱਕ ਟਿਕਾਣਾ ਜੋ ਇਸਦਾ ਅਸਲ ਹੈ, ਜਿਸ 'ਤੇ ਪਹੁੰਚਣ ਵਾਸਤੇ ਸੰਸਾਰ 'ਚ ਵਿੱਚ ਆਇਆ, ਜੋ ਅਸਲ ਇਸਦਾ ਯਾਤਰਾ ਸਥਾਨ ਹੈ, ਉੱਥੇ ਪਹੁੰਚ ਜਾਂਦਾ, ਉਹ ਕਿਹੜਾ ਹੈ? ਕਬਹੂੰ ਸਾਧ ਸੰਗਤ ਇਹੋ ਪਾਵੈ, ਕਦੀ ਇਹ ਗੁਰੂ ਦੀ ਸੰਗਤ ਪ੍ਰਾਪਤ ਕਰ ਲੈਂਦਾ। ਜਿਵੇਂ ਤੁਰਦਾ ਤੁਰਦਾ ਜਾਂਦਾ ਕੋਈ ਰੋਜ਼ਾਨਾ ਨਿਕਲ ਜਾਂਦਾ ਸੀ ਪਰ ਆਖਰ ਗੁਰਦੁਆਰੇ ਆ ਗਿਆ। ਕਬਹੂੰ ਸਾਧ ਸੰਗਤ ਇਹ ਪਾਵਾ, ਇਹ ਕਦੀ ਗੁਰੂ ਦੀ ਸੰਗਤ 'ਤੇ ਪ੍ਰਾਪਤ ਕਰ ਲੈਂਦਾ, ਸਤਸੰਗਤ ਵਿੱਚ ਅੱਪੜ ਜਾਂਦਾ ਹੈ, ਉਸ ਅਸਥਾਨ 'ਤੇ ਬਹੁਰ ਨਾ ਆਵੇ, ਉਸ ਥਾਂ 'ਤੇ ਟਿਕ ਜਾਂਦਾ, ਵਾਪਸ ਨਹੀਂ ਆਉਂਦਾ, ਫਿਰ ਉੱਥੇ ਹੀ ਰਹਿ ਜਾਂਦਾ ਹੈ, ਭਾਵ ਸੁਰਤ ਟਿਕ ਜਾਂਦੀ ਹੈ, ਸੰਗਤ ਜੋਗਾ ਹੋ ਜਾਂਦਾ ਹੈ। ਅੰਤਰ ਹੋਏ ਗਿਆਨ ਪ੍ਰਕਾਸ਼, ਫਿਰ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਹੈ, ਉਸ ਅਸਥਾਨ ਕਾ ਨਹੀਂ ਵਿਨਾਸ਼, ਸਤਸੰਗ ਐਸਾ ਥਾਂ ਹੈ ਜੋ ਸਦਾ ਅਮਰ ਹੈ। ਇਹ ਅਮਰਾਪੁਰੀ ਹੈ, ਇਹੋ ਅਸਲ ਬੈਕੁੰਠ ਧਾਮ ਹੈ, ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰੱਤੇ ਇੱਕ ਰੰਗ। ਇਸ ਜੀਵ ਦੇ ਮਨ ਤਨ ਨਾਮ ਵਿੱਚ ਰੱਤੇ ਜਾਂਦੇ ਹਨ, ਇੱਕ ਤਾਂ ਪਿਆਰ ਦਾ ਰੰਗ ਚੜ ਜਾਂਦਾ ਹੈ, ਸਦਾ ਬਸਹਿ ਪਾਰ ਬ੍ਰਹਮ ਕੈ ਸੰਗ। ਇਹ ਜੀਵ ਫਿਰ ਸਦਾ ਵਾਸਤੇ ਪਾਰ ਬ੍ਰਹਮ ਦੇ ਸੰਗ ਵਿੱਚ ਰਹਿੰਦੇ ਹਨ, ਉਸ ਦੇ ਪਿਆਰ ਵਿੱਚ ਰਹਿੰਦੇ ਹਨ। ਉਸ ਦੇ ਸੰਗ ਵਿੱਚ ਰਹਿਣਾ ਕੀ ਹੈ? ਉਸ ਦਾ ਸਿਮਰਨ ਕਰਨਾ, ਉਸ ਦੀ ਯਾਦ ਵਿੱਚ ਜੁੜਨਾ। ਫਿਰ ਇੱਥੇ ਤੱਕ ਆ ਕੇ ਮਨ ਪਹੁੰਚ ਗਿਆ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੋੜ ਕਿੰਨਾ ਪੱਕਾ ਹੋਵੇ, ਦੇਰ ਬਾਅਦ ਖੁੱਲ੍ਹੇ ਪਰ ਖੁੱਲ੍ਹ ਜ਼ਰੂਰ ਜਾਂਦਾ ਹੈ। ਚਾਰ ਦਿਨ ਜ਼ਿਆਦਾ ਕੱਢ ਜਾਏਗਾ, ਕਿਸੇ ਸਿਆਣੇ ਨੇ ਜੋੜ ਜੋੜਿਆ ਹੋਵੇ, ਲੇਕਿਨ ਖੁੱਲ੍ਹ ਜ਼ਰੂਰ ਜਾਂਦਾ। ਜੋੜ ਉੱਖੜਦਾ ਪਰ ਮੇਲ ਨਹੀਂ। ਪਾਣੀ ਵਿੱਚ ਪਾਣੀ ਮਿਲਾ ਦਿਓ, ਲਾਹਦਾ ਕਿਵੇਂ ਕਰੋਗੇ? ਪਹਿਲਾ ਪਾਣੀ ਕਿਹੜਾ ਹੈ, ਬਾਅਦ ਵਾਲਾ ਕਿਹੜਾ ਹੈ? ਰੱਬ ਨਾਲ ਜੋੜ ਨਹੀਂ, ਰੱਬ ਨਾਲ ਮੇਲ ਹੈ। ਗੁਰਮਤਿ ਕਹਿੰਦੀ ਹੈ ਮੇਲ ਕਰਨਾ ਹੈ, ਮਿਲਣਾ ਹੈ। ਜਿਉਂ ਜਲ ਮਹਿ ਜਲ ਆਏ ਖਟਾਨਾ, ਜਿਵੇਂ ਪਾਣੀ ਵਿੱਚ ਆ ਕੇ ਪਾਣੀ ਮਿਲ ਜਾਂਦਾ ਹੈ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੋਤ ਵਿੱਚ ਜੋਤ ਦੀ ਸਮਾਈ ਹੋ ਜਾਂਦੀ ਹੈ, ਲੀਨਤਾ ਹੋ ਜਾਂਦੀ ਹੈ। ਮਿਟ ਗਏ ਗਮਨ ਪਾਏ ਬਿਸਰਾਮ, ਗਮਨ ਜਿਹੜੇ ਚੱਕਰ ਸਨ ਉਹ ਮੁੱਕ ਗਏ, ਵਿਸ਼ਰਾਮ ਮਿਲ ਗਿਆ, ਟਿਕਾਣਾ ਪਾ ਲਿਆ। ਇਹ ਜੀਵ ਵਿਸ਼ਰਾਮ ਪਾ ਲੈਂਦਾ, ਟਿਕਾਣਾ ਪਾ ਲੈਂਦਾ, ਆਉਣਾ ਜਾਣਾ ਮੁੱਕ ਜਾਂਦਾ। ਬੂੰਦ ਟਿਕੇਗੀ ਉਸ ਦਿਨ ਜਿਸ ਦਿਨ ਸਾਗਰ ਤੱਕ ਪਹੁੰਚ ਜਾਏ। ਮਿਟ ਗਏ ਗਮਨ ਪਾਏ ਬਿਸਰਾਮ। ਨਦੀ ਨੂੰ ਇੱਕ ਕਵੀ ਪੁੱਛਦਾ, ਨਦੀ ਰਾਤ ਲੋਕ ਟਿਕ ਜਾਂਦੇ ਨੇ, ਤੂੰ ਰਾਤ ਵੀ ਤੁਰਦੀ ਰਹਿੰਦੀ, ਤੂੰ ਰਾਤ 'ਤੇ ਆਰਾਮ ਕਰ ਲਿਆ ਕਰ। ਕਹਿਣ ਲੱਗੀ ਕਵੀ, ਟਿਕਦੇ ਉਹ ਨੇ ਜਿਨ੍ਹਾਂ ਨੂੰ ਟਿਕਾਣਾ ਮਿਲ ਜਾਂਦਾ, ਮੈਂ ਵੀ ਟਿਕਾਂਗੀ ਪਰ ਸਮੁੰਦਰ ਵਿੱਚ ਜਾ ਕੇ, ਉਸ ਤੋਂ ਪਹਿਲੇ ਨਹੀਂ। ਹੇ ਜੀਵ, ਸਤਸੰਗ ਇੱਕ ਨਦੀ ਹੈ, ਇਸ ਦੇ ਨਾਲ ਰਲ ਕੇ ਤੂੰ ਚੱਲਣਾ ਪਰਮਾਤਮਾ ਤੱਕ, ਅਕਾਲ ਪੁਰਖ ਤੱਕ। ਫਿਰ ਇਸ ਦੇ ਵਿੱਚ ਰਹਿੰਦਿਆਂ ਹੀ ਤੈਨੂੰ ਇੱਥੇ ਹੀ ਟਿਕਾਣਾ ਮਿਲ ਜਾਣਾ। ਤੂੰ ਉਸ ਵਿੱਚ ਜਦੋਂ ਪਹੁੰਚ ਜਾਏਗਾ, ਤੇਰੇ ਗਮਨ ਮੁੱਕ ਜਾਣਗੇ, ਵਿਸ਼ਰਾਮ ਮਿਲ ਜਾਏਗਾ। ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਉਸ ਪ੍ਰਭੂ ਤੋਂ ਫਿਰ ਜੀਵ ਸਦਾ ਲਈ ਸਦਕੇ ਹੁੰਦਾ ਹੈ। ਸਾਹਿਬ ਕਹਿੰਦੇ ਨੇ ਉਸ ਮਾਲਕ ਤੋਂ ਸਦਾ ਸਦਕੇ ਜਾਣਾ ਚਾਹੀਦਾ, ਜਿਸ ਦੀ ਕਿਰਪਾ ਨਾਲ ਇਹ ਟਿਕਾਣਾ ਮਿਲ ਗਿਆ। ਭਟਕੇ ਤਾਂ ਬਹੁਤ ਹਾਂ, ਹਰ ਮਨੁੱਖ ਇਹ ਚਾਹੁੰਦਾ ਹੈ, ਅਤੇ ਇਹ ਪ੍ਰਸ਼ਨ ਵੀ ਹੈ ਕਿ ਮਨ ਨਹੀਂ ਟਿਕਦਾ, ਬੰਦਗੀ ਕਿਵੇਂ ਕਰੀਏ ਮਨ ਨਹੀਂ ਟਿਕਦਾ, ਪਾਠ ਕਿਵੇਂ ਕਰੀਏ ਮਨ ਨਹੀਂ ਟਿਕਦਾ, ਸਿਮਰਨ ਕਿਵੇਂ ਕਰੀਏ ਮਨ ਨਹੀਂ ਟਿਕਦਾ। ਟਿਕੇਗਾ ਤਾਂ ਜੇ ਟਿਕਾਣਾ ਮਿਲ ਜਾਏ। ਟਿਕਾਣਾ ਹੈ ਸਾਧ ਸੰਗਤ, ਸੰਗਤ ਵਿੱਚ ਪਰਮਾਤਮਾ ਵੱਸਦਾ ਹੈ। ਜਿਨ੍ਹਾਂ ਨੂੰ ਟਿਕਾਣਾ ਮਿਲ ਗਿਆ, ਉਹਨਾਂ ਨੂੰ ਬਿਸਰਾਮ ਮਿਲ ਗਿਆ। ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ। ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ। ਗੁਰਮਤਿ ਵਿੱਚ ਨਿਮਰਤਾ ਦਾ ਬਹੁਤ ਉੱਚਾ ਮੁਕਾਮ ਹੈ। ਰੋਜ਼ਾਨਾ ਅਰਦਾਸ ਵਿੱਚ ਕਹਿੰਦੇ ਹਾਂ, ਗੁਰਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਦਾ ਰਾਖਾ ਆ ਵਾਹਿਗੁਰੂ। ਜਦੋਂ ਬਰਸਾਤ ਪੈਂਦੀ ਹੈ ਟਿੱਬਿਆਂ 'ਤੇ ਵੀ ਪੈਂਦੀ ਹੈ ਖੱਡਿਆਂ ਵਿੱਚ ਵੀ, ਖੱਡੇ ਭਰ ਜਾਂਦੇ ਹਨ ਟਿੱਬੇ ਖਾਲੀ ਰਹਿ ਜਾਂਦੇ ਹਨ। ਨਾਮ ਹਿਰਦੇ ਵਿੱਚ ਤਾਂ ਹੀ ਟਿਕੇਗਾ ਹਿਰਦੇ ਵਿੱਚ ਗਰੀਬੀ ਦਾ ਖੱਡਾ ਹੋਵੇ, ਨਿਮਰਤਾ ਮਨ ਵਿੱਚ ਹੋਵੇ। ਸਤਿਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ, ਜਿਵੇਂ ਦੁੱਧ ਦਾ ਤੱਤ ਕੀ ਹੈ? ਘਿਓ। ਗੁਣਾਂ ਅਤੇ ਚੰਗਿਆਈਆਂ ਦੇ ਦੋ ਤੱਤ ਉਹਨਾਂ ਕਹੇ ਹਨ। ਕਹਿੰਦੇ ਨੇ ਸਾਰੇ ਗੁਣ ਅਤੇ ਚੰਗਿਆਈਆਂ ਨੂੰ ਮੱਥ ਲਈਏ ਅਤੇ ਦੋ ਤੱਤ ਨਿਕਲਦੇ ਹਨ, ਜ਼ੁਬਾਨ ਦਾ ਮਿੱਠਾ ਹੋਣਾ, ਮਨ ਦੀ ਨਿਮਰਤਾ ਹੋਣੀ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਇਹ ਜ਼ਰੂਰੀ ਹਨ। ਸਤਿਗੁਰੂ ਫਰਮਾ ਰਹੇ ਹਨ, ਸੁਖੀ ਬੱਸੈ ਮਸਕੀਨੀਆਂ, ਮਸਕੀਨ ਦਾ ਅਰਥ ਹੁੰਦਾ ਗਰੀਬ। ਨਿਮਰਤਾ ਵਾਲਾ, ਗਰੀਬੀ ਸੁਭਾਵ ਵਾਲਾ ਮਨੁੱਖ, ਉਸ ਦੇ ਅੰਦਰ ਹੰਕਾਰ ਨਹੀਂ ਹੁੰਦਾ। ਇਸੇ ਵਾਸਤੇ ਮਨ ਨੀਵਾਂ ਹੋਣ ਕਰਕੇ ਸੁੱਖ ਨਾਲ ਵੱਸਦਾ ਹੈ। ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ, ਸਾਹਿਬ ਫਰਮਾਉਂਦੇ ਹਨ। ਪਰ ਵੱਡੇ ਵੱਡੇ ਹੰਕਾਰੀ ਉਹ ਗਰਭ ਵਿੱਚ ਹੰਕਾਰ ਵਿੱਚ ਹੀ ਗਲ ਜਾਂਦੇ ਹਨ। ਜਿਹੜੀ ਚੀਜ਼ ਗਲ ਜਾਏ, ਕਿੰਨੀ ਚੰਗੀ ਹੋਵੇ, ਫਲ ਕਿੰਨੇ ਚੰਗੇ ਨੇ, ਬੜੇ ਮਹਿੰਗੇ ਖਰੀਦ ਕੇ ਲਿਆਓ, ਪਰ ਜੇ ਗਲ ਜਾਣ ਤਾਂ ਕਿਸੇ ਕੰਮ ਨਹੀਂ, ਸੁੱਟਣੇ ਪੈਂਦੇ ਹਨ। ਗਲੀਆਂ ਚੀਜ਼ਾਂ ਨੂੰ ਅਸੀਂ ਸੁੱਟ ਦਿੰਦੇ ਹਾਂ, ਗਲੇ ਹੋਏ ਮਨੁੱਖ ਨੂੰ ਰੱਬ ਦੇ ਘਰੋਂ ਧੱਕਾ ਪੈ ਜਾਂਦਾ ਹੈ, ਉੱਥੇ ਪ੍ਰਵਾਨ ਨਹੀਂ। ਹੰਕਾਰ ਵਿੱਚ ਜਿਹੜੇ ਗਲ ਗਏ ਉਹਨਾਂ ਦਾ ਜਨਮ ਵਿਅਰਥ ਚਲਾ ਗਿਆ। ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਜਿਸ ਮਨੁੱਖ ਦੇ ਅੰਦਰ ਰਾਜ ਦਾ ਅਭਿਮਾਨ ਹੋਵੇ ਕਿ ਮੈਂ ਰਾਜਾ ਹਾਂ, ਸੋ ਨਰਕ ਪਾਤੀ ਹੋਵਤ ਸਵਾਨ। ਪਾਤੀ ਦਾ ਅਰਥ ਹੈ ਪਾਤਰ, ਉਹ ਨਰਕਾਂ ਦਾ ਪਾਤਰ ਹੈ, ਨਰਕ ਵਿੱਚ ਪੈਣ ਯੋਗ ਹੈ। ਸਵਾਨ ਦਾ ਅਰਥ ਹੈ ਕੁੱਤਾ। ਜਿਸ ਨੂੰ ਰਾਜ ਪਾ ਕੇ ਗੁਮਾਨ ਹੋਵੇ, ਰਾਜ ਪਾ ਕੇ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ, ਰਾਜ ਖੇਤੀ ਦੀ ਵਾੜ ਬਣਦਾ, ਰਾਜਾ ਕਸਾਈ ਨਾ ਬਣਦਾ, ਰਾਜਾ ਪਾਲਕ ਹੁੰਦਾ, ਰਾਜਾ ਪਰਜਾ ਨੂੰ ਬੱਚੇ ਸਮਝਦਾ, ਪਾਲਦਾ, ਫਿਰ ਤਾਂ ਠੀਕ ਸੀ। ਪਰ ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਉਹ ਕੁੱਤਾ ਨਰਕਾਂ ਦਾ ਪਾਤਰ ਬਣਦਾ ਹੈ। ਜੋ ਜਾਣੈ ਮੈਂ ਜੋਬਣ ਵੰਤ, ਜਿਸ ਨੂੰ ਜੋਬਣ ਦਾ ਰੂਪ ਦਾ ਅਭਿਮਾਨ ਹੈ ਕਿ ਮੈਂ ਜੋਬਣ ਵੰਤ ਹਾਂ, ਸੋ ਹੋਵਤ ਬਿਸ਼ਟਾ ਕਾ ਜੰਤ। ਐਸਾ ਬੰਦਾ ਜੋਬਣ ਨੂੰ ਕੁਕਰਮਾਂ ਵਾਸਤੇ ਵਰਤਦਾ ਹੈ, ਗੰਦਗੀ ਦਾ ਕੀੜਾ ਬਣਦਾ ਹੈ। ਆਪਸ ਕਉ ਕਰਮਵੰਤ ਕਹਾਵੈ, ਜਿਹੜਾ ਆਪਣੇ ਆਪ ਨੂੰ ਬੜਾ ਕਰਮਵੰਤ ਕਿ ਮੈਂ ਬਹੁਤ ਸ਼ੁਭ ਕਰਮ ਕਰਦਾ ਹਾਂ, ਸ਼ੁਭ ਕੰਮ ਮਾੜੇ ਨਹੀਂ, ਪਰ ਇਹਨਾਂ ਦਾ ਹੰਕਾਰ ਬਹੁਤ ਮਾੜਾ ਹੈ। ਜਨਮ ਮਰੇ ਬਹੁ ਜੋਨ ਪ੍ਰਮਾਵੈ, ਉਹ ਜਨਮਦਾ ਹੈ, ਮਰਦਾ ਹੈ, ਬਹੁਤ ਜੋਨਾਂ ਵਿੱਚ ਭਟਕਦਾ ਹੈ। ਤਨ ਭੂਮਿਕਾ ਜੋ ਕਰੇ ਗੁਮਾਨ, ਤਨ ਦਾ, ਭੂਮੀ ਜ਼ਮੀਨ ਦਾ ਜੋ ਹੰਕਾਰ ਕਰਦਾ ਹੈ, ਸੋ ਮੂਰਖ ਅੰਧਾ ਗਿਆਨ, ਉਹ ਅੰਧਾ ਗਿਆਨਹੀਨ ਮੂਰਖ ਹੈ। ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਵਸਾਵੈ, ਕਿਰਪਾ ਕਰਕੇ ਜਿਸ ਦੇ ਹਿਰਦੇ ਵਿੱਚ ਗਰੀਬੀ ਵਸਾ ਦੇਵੇ, ਨਾਨਕ ਇਹਾਂ ਮੁਕਤ ਆਗੈ ਸੁਖ ਭਾਵੈ। ਸਤਿਗੁਰੂ ਫਰਮਾਉਂਦੇ ਹੁਣ ਉਹ ਇੱਥੇ ਮੁਕਤ ਹੈ ਲੋਕ ਵਿੱਚ, ਅੱਗੇ ਉਸ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਗਰੀਬੀ ਵਿੱਚ ਅਤੇ ਕੰਗਾਲੀ ਵਿੱਚ ਇਹ ਫਰਕ ਸਮਝ ਲੈਣਾ। ਚੌਂਪੜੀ ਵਿੱਚ ਰਵਿਦਾਸ ਤਾਂ ਕਿਤੇ ਮਿਲਦਾ, ਚੌਂਪੜੀ ਵਿੱਚ ਕਬੀਰ ਕਦੀ ਕੋਈ ਹੁੰਦਾ, ਚੌਂਪੜੀ ਵਿੱਚ ਨਾਮਦੇਵ ਕਦੀ ਹੁੰਦਾ। ਮਤ ਸਮਝਣਾ, ਹਰ ਚੌਂਪੜੀ 'ਚ ਭਗਤ ਹੁੰਦਾ, ਭਾਈ ਹੇਮਾ ਕਦੀ ਹੁੰਦਾ ਜਿਸ ਦੀ ਚੌਂਪੜੀ 'ਚ ਸਤਿਗੁਰੂ ਰਾਤ ਰਹੇ ਅਤੇ ਫਰਮਾਇਆ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿੱਥੇ ਹੀ ਕਾਮ ਨਾ ਦੌਲ ਹਰ ਜਿੱਤ ਹਰ ਬਿਸਰਾਏ ਉਹ ਲੱਖਾਂ ਚੌਂਪੜੀਆਂ ਮਿਲਣਗੀਆਂ ਜਿਨ੍ਹਾਂ ਦੇ ਵਿੱਚ ਨਸ਼ੇ ਚੱਲ ਰਹੇ ਹਨ ਬਦਕਾਰੀ ਚੱਲ ਰਹੀ ਹੈ ਅਨੇਕ ਕੁਕਰਮੀ ਰਹਿੰਦੇ ਹਨ ਭਗਤ ਦੀ ਚੌਂਪੜੀ 'ਤੇ ਕਿਤੇ ਹੁੰਦੀ ਫਿਰ ਗਰੀਬੀ ਦਾ ਭਾਵ ਕੀ ਸਾਰੀ ਚੌਂਪੜੀ 'ਚ ਭਗਤ ਨਹੀਂ ਗਰੀਬੀ ਦਾ ਅਰਥ ਹੈ ਮਨ ਦੀ ਨਿਮਰਤਾ ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਵਿਚਾਰ ਦਿੱਤਾ ਹੈ ਮਾਣੀਏ ਨਰਮੀ ਗਰੀਬੀ ਆਮਦਾ ਦਰਦ ਹਰ ਕਸਰਾ ਤਬੀਬੀ ਆਮਦਾ ਹਰ ਰੋਗ ਦਾ ਇਲਾਜ ਹੈ ਗਰੀਬੀ ਦਾ ਅਰਥ ਹੈ ਮਨ ਦੀ ਨਿਮਰਤਾ ਮਨ ਦਾ ਨੀਵਾਂ ਹੋਣਾ ਸਤਿਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਗਰੀਬੀ ਗਦਾ ਹਮਾਰੀ ਗਰੀਬੀ ਦੀ ਗੁਰਜ ਹੈ ਮੇਰੇ ਕੋਲ ਖੰਨਾ ਸਗਲ ਰੇਣ ਸ਼ਾਰੀ ਮੇਰੇ ਕੋਲ ਖੰਡਾ ਹੈ ਸਭ ਦੀ ਚਰਨ ਧੂੜ ਬਣ ਕੇ ਰਹਿਣਾ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ ਨਾਨਕ ਇਹਾਂ ਮੁਖਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਜੇ ਕੋਈ ਧਨਵਾਨ ਹੋ ਜਾਏ ਚਾਰ ਕੌਡੀਆਂ ਕੋਲ ਆ ਜਾਣ ਅਤੇ ਹੰਕਾਰ ਕਰੇ ਮੇਰੇ ਕੋਲ ਬਹੁਤ ਪੈਸਾ ਹੈ ਮੇਰੇ ਕੋਲ ਬਹੁਤ ਧਨ ਹੈ ਉਹਨੂੰ ਇਹ ਧਿਆਨ ਹੋਣਾ ਚਾਹੀਦਾ ਤ੍ਰਿਣ ਸਮਾਨ ਕਛ ਸੰਗ ਨਾ ਜਾਵੇ ਦੁਨੀ ਚੰਦ ਨੂੰ ਸਤਿਗੁਰ ਇਹੋ ਹੀ ਕਿਹਾ ਸੀ ਤੂੰ ਕਿਹਾ ਮੈਂ ਲਾਹੌਰ ਦਾ ਬਹੁਤ ਵੱਡਾ ਬੰਦਾ ਹਾਂ ਲੈ ਸੇਵਾ ਕਰ ਸੂਈ ਅੱਗੇ ਦੇ ਦੇਵੀਂ ਘਰ ਪਹੁੰਚਦਿਆਂ ਤੱਕ ਹੋਸ਼ ਆ ਗਈ ਪਤਨੀ ਨੇ ਕਿਹਾ ਹੁਣੇ ਵਾਪਸ ਕਰਿਆ ਅੱਗੇ ਨਾਲ ਕੁਛ ਨਹੀਂ ਜਾਂਦਾ ਆ ਕੇ ਕਹਿਣ ਲੱਗਾ ਪਾਤਸ਼ਾਹ ਨਾਲ ਤਾਂ ਜਾਂਦਾ ਕੁਛ ਨਹੀਂ ਸਾਹਿਬ ਕਹਿਣ ਲੱਗੇ ਸ਼ੁਕਰ ਹੈ ਮੈਂ ਇਸੇ ਲਈ ਸੂਈ ਦਿੱਤੀ ਤੈਨੂੰ ਧਿਆਨ ਆ ਜਾਏ ਕਿ ਨਾਲ ਕੁਛ ਨਹੀਂ ਜਾਂਦਾ ਬਸ ਇਹੋ ਹੀ ਸਮਝਣਾ ਹੈ ਦਸਾਂ ਜਾਮਿਆਂ ਵਿੱਚ ਗੱਲ ਸਮਝਾਈ ਸਤਿਗੁਰਾਂ ਤ੍ਰਿਣ ਸਮਾਨ ਕਛ ਸੰਗ ਨਾ ਜਾਵੇ ਇੱਥੇ ਜੋ ਵਰਤਿਆ ਜਾਂਦਾ ਵਰਤ ਲੈ ਵਾਧੂ ਹੈ ਅਤੇ ਸੇਵਾ ਵਿੱਚ ਲਗਾ ਦੇ ਤੀਲੇ ਮਾਤਰ ਵੀ ਕੁਛ ਨਾਲ ਨਹੀਂ ਜਾਏਗਾ ਬਹੁ ਲਸ਼ਕਰ ਮਾਨਖ ਉੱਪਰ ਕਰੇ ਆਸ ਬੜੀ ਫੌਜ ਹੈ ਬੜੇ ਮਨੁੱਖ ਹਨ ਇਹਨਾਂ ਉੱਤੇ ਕੋਈ ਆਸ ਬਣਾ ਲਵੇ ਪਲ ਭੀਤਰ ਤਾਂ ਕਾ ਹੋਏ ਵਿਨਾਸ਼ ਇੱਕ ਪਲ ਵਿੱਚ ਉਸਦਾ ਵਿਨਾਸ਼ ਹੋ ਜਾਂਦਾ ਕਿੰਨੀ ਫੌਜ ਸੀ ਰਾਵਣ ਦੀ ਪਰਿਵਾਰ ਕਿੱਡਾ ਵੱਡਾ ਸੀ 1 ਲੱਖ ਪੂਤ 1.25 ਲੱਖ ਨਾਤੀ ਹੁੰਦੇ ਨੇ ਪੋਤਰੇ ਅਤੇ ਰਾਵਣ ਘਰ ਦੀਆ ਨਾ ਬਾਤੀ ਸਾਰੇ ਮੁੱਕ ਗਏ ਬਹੁ ਲਸ਼ਕਰ ਮਾਨ ਕਿਉਂ ਉੱਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਵਿਨਾਸ਼ ਸਭ ਤੇ ਜਾਪ ਜਾਣੇ ਬਲਵੰਤ ਜਿਹੜਾ ਆਪਣੇ ਆਪ ਨੂੰ ਸਾਰਿਆਂ ਨਾਲੋਂ ਬਲ ਵਾਲਾ ਸਮਝੇ ਮੈਂ ਬਲਵਾਨ ਹਾਂ ਮੈਂ ਸ਼ਕਤੀਵਾਨ ਹਾਂ ਖਿਣ ਮੈਂ ਹੋਏ ਜਾਏ ਪਸਮੰਤ ਇੱਕ ਛਿਣ ਵਿੱਚ ਸਵਾਹ ਹੋ ਜਾਂਦਾ ਭਸਮ ਹੋ ਜਾਂਦਾ ਹੈ ਕਿਸੇ ਨਾ ਵਧੈ ਆਪ ਹੰਕਾਰੀ ਉਹ ਹੰਕਾਰੀ ਜਿਹੜਾ ਆਪਣੇ ਬਰਾਬਰ ਕਿਸੇ ਨੂੰ ਵਧਦਾ ਨਹੀਂ ਮਿਥਦਾ ਨਹੀਂ ਸਮਝਦਾ ਨਹੀਂ ਧਰਮ ਰਾਜ ਤਿਸ ਕਰੇ ਖੁਆਰੀ ਐਸੇ ਹੰਕਾਰੀ ਨੂੰ ਧਰਮ ਰਾਜ ਬੇਇੱਜ਼ਤ ਕਰਦਾ ਖੁਆਰ ਕਰਦਾ ਹੈ ਗੁਰਪ੍ਰਸਾਦ ਜਾਂ ਕਾ ਮਿਟੈ ਅਭਿਮਾਨ ਗੁਰੂ ਦੀ ਕਿਰਪਾ ਦੁਆਰਾ ਜਿਸ ਦਾ ਅਭਿਮਾਨ ਹੰਕਾਰ ਮਿਟ ਜਾਂਦਾ ਹੈ ਸੋ ਜਨ ਨਾਨਕ ਦਰਗਾਹ ਪ੍ਰਵਾਨ ਸਤਿਗੁਰੂ ਫਰਮਾਉਂਦੇ ਹਨ ਉਹ ਰੱਬ ਦਾ ਸੇਵਕ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ ਬਹੁਤ ਜ਼ੋਰ ਦੇ ਰਹੇ ਹਨ ਸਤਿਗੁਰੂ ਇਸ ਗੱਲ 'ਤੇ ਅਭਿਮਾਨ ਮੁੱਕ ਜਾਏ ਅਭਿਮਾਨ ਰਸਤੇ ਵਿੱਚ ਰੋਕ ਹੈ ਤੂੰ ਰੱਬ ਦੇ ਦਰ ਜਾਣਾ ਚਾਹੁੰਦਾ ਹੈ ਅਤੇ ਹੰਕਾਰ ਨਾਲ ਲੈ ਕੇ ਇਹ ਨਹੀਂ ਜਾਏਗਾ ਇੱਕ ਵਾਰ ਇੱਕ ਸਾਧੂ ਨੂੰ ਯਾਤਰੀ ਨੇ ਕਹਿ ਦਿੱਤਾ ਮੈਂ ਇਸ ਮੰਦਰ ਦੇ ਅੰਦਰ ਜਾਣਾ ਚਾਹੁੰਦਾ ਹਾਂ ਕਹਿਣ ਲੱਗੇ ਆ ਪਰ ਸਮਾਨ ਬਾਹਰ ਰੱਖ ਕੇ ਆ ਕਹਿਣ ਲੱਗਾ ਜੀ ਬਿਸਤਰਾ ਸੀ ਇੱਕ ਛੱਤਰੀ ਸੀ ਜੋੜਾ ਸੀ ਸਭ ਕੁਛ ਬਾਹਰ ਰੱਖ ਆਇਆ ਹੁਣ ਤਾਂ ਮੈਂ ਹੀ ਹਾਂ ਉਹ ਹੱਸ ਕੇ ਕਹਿਣ ਲੱਗਾ ਕਮਲਿਆ ਮੈਂ ਬਾਹਰ ਰੱਖ ਕੇ ਆ ਸਮਾਨ ਇੰਨਾ ਬੁਰਾ ਨਹੀਂ ਹੰਕਾਰ ਬਾਹਰ ਰੱਖ ਕੇ ਆ ਕਈ ਵਾਰੀ ਸੋਚਦਾ ਹਾਂ ਕਾਸ਼ ਜਿੱਥੇ ਲਿਖਿਆ ਹੁੰਦਾ ਜੋੜੇ ਇੱਥੇ ਉਤਾਰੋ, ਨਾਲ ਲਿਖ ਦਿੱਤਾ ਜਾਏ ਹੰਕਾਰ ਵੀ ਇੱਥੇ ਛੱਡ ਜਾਓ, ਇਸ ਤੋਂ ਅੱਗੇ ਲੈ ਕੇ ਨਾ ਜਾਓ। ਜੋੜਾ ਬੰਦਾ ਉਤਾਰ ਦਿੰਦਾ ਹੈ ਲੇਕਿਨ ਅਪਮਾਨ ਲੈ ਜਾਂਦਾ। ਰੱਬ ਦੇ ਘਰ ਵਿੱਚ ਪ੍ਰਵੇਸ਼ ਨਹੀਂ ਹੋ ਸਕਦਾ। ਗੁਰਪ੍ਰਸਾਦ ਜਾਂ ਕਾ ਮਿਟੇ ਅਪਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ। ਕੋਟ ਕਰਮ ਕਰੇ ਹੋਂ ਧਾਰੇ, ਕਰੋੜਾਂ ਕਰਮ ਕਾਂਡ ਭਲੇ ਕਰਮ ਕਰੇ, ਜੇ ਫਿਰ ਵੀ ਹਉਮੈ ਧਾਰਨ ਕਰਦਾ, ਹਉਮੈ ਨਹੀਂ ਛੱਡਦਾ, ਸ਼ਰਮ ਪਾਵੈ ਸਗਲੇ ਬਿਰਥਾਰੇ। ਸਿਰਫ ਥਕਾਵਟ ਹੁੰਦੀ ਹੈ, ਸ਼ਰਮ ਹੁੰਦਾ ਹੈ, ਸਾਰੇ ਕਰਮ ਬਿਰਥਾ ਜਾਂਦੇ ਹਨ। ਅਨਕ ਤਪੱਸਿਆ ਕਰੇ ਅਹੰਕਾਰ, ਅਨੇਕ ਤਰ੍ਹਾਂ ਦੀ ਤਪੱਸਿਆ, ਜਲ ਥਾਰਾ ਕਰਨੀ, ਧੁੱਪੇ ਖਲੋਣਾ, ਤੂਣੀਆਂ ਤਪਾਣੀਆਂ, ਪੁੱਠੇ ਲਟਕਣਾ, ਇਹ ਕਰਕੇ ਵੀ ਕੋਈ ਅਹੰਕਾਰ ਕਰਦਾ ਹੈ। ਨਰਕ ਸੁਰਗ ਫਿਰ ਫਿਰ ਅਵਤਾਰ, ਵਾਰ ਵਾਰ ਜਨਮਦਾ ਹੈ, ਕਦੀ ਨਰਕਾਂ 'ਚ ਪੈਂਦਾ ਹੈ, ਕਦੀ ਸਵਰਗਾਂ ਵਿੱਚ। ਅਨਕ ਯਤਨ ਕਰ ਆਤਮ ਨਹੀਂ ਦ੍ਰਵੈ, ਅਨੇਕਾਂ ਯਤਨ ਕਰਕੇ ਜੇ ਮਨ ਨਰਮ ਨਹੀਂ ਹੁੰਦਾ, ਮਨ ਨਹੀਂ ਦ੍ਰਵਦਾ, ਮਨ ਕਠੋਰ ਹੈ, ਹਰ ਦਰਗਾਹ ਕਉ ਕੈਸੇ ਗਵੈ, ਪਰਮਾਤਮਾ ਦੀ ਦਰਗਾਹ ਤੱਕ ਉਹ ਕਿਵੇਂ ਪਹੁੰਚੇ, ਉੱਥੇ ਕਿਵੇਂ ਜਾਏ, ਕਿਵੇਂ ਪ੍ਰਵੇਸ਼ ਮਿਲੇ। ਆਪਸ ਕਹੋ ਜੋ ਭਲਾ ਕਹਾਵੈ, ਆਪਣੇ ਆਪ ਨੂੰ ਜਿਹੜਾ ਭਲਾ ਕਹਾਉਂਦਾ, ਇਸ ਗੱਲ ਨੂੰ ਸਮਝਣਾ ਹੈ, ਭਲਾ ਹੁੰਦਾ ਨਹੀਂ ਕਹਾਉਂਦਾ ਹੈ, ਦੂਸਰਿਆਂ ਕੋਲੋਂ ਅਖਵਾਉਣ ਵਾਸਤੇ ਪਖੰਡ ਕਰਦਾ ਹੈ, ਤਿਸੇ ਭਲਾਈ ਨਿਕਟ ਨਾ ਆਵੈ। ਉਹ ਬੰਦਾ ਪਖੰਡੀ ਹੋ ਜਾਂਦਾ, ਭਲਾਈ ਉਸ ਦੇ ਨੇੜੇ ਵੀ ਨਹੀਂ ਆ ਸਕਦੀ। ਜਿਸ ਬੰਦੇ ਨੂੰ ਕੁਛ ਛੁਪਾਉਣਾ ਆ ਜਾਏ, ਜਿਸ ਬੰਦੇ ਨੂੰ ਧੋਖਾ ਕਰਨਾ ਆ ਜਾਏ, ਪੇਖ ਕਰਨਾ ਆ ਜਾਏ, ਹੋਣਾ ਨਹੀਂ ਚਾਹੁੰਦਾ, ਵਿਖਾਉਣਾ ਚਾਹੁੰਦਾ ਹੈ, ਉਸ ਦੇ ਨੇੜੇ ਭਲਿਆਈ ਨਹੀਂ ਆਉਂਦੀ। ਸਰਬ ਕੀ ਰੇਨ ਜਾਂ ਕਾ ਮਨ ਹੋਏ, ਜਿਸ ਦਾ ਮਨ ਸਭ ਦੀ ਚਰਨ ਧੂੜ ਬਣ ਜਾਏ, ਕਹੋ ਨਾਨਕ ਤਾਂ ਕਿ ਨਿਰਮਲ ਸੋਏ। ਸਾਹਿਬ ਜੀ ਕਹਿੰਦੇ ਨੇ ਉਸ ਦੀ ਨਿਰਮਲ ਸੋ, ਸੋ ਦਾ ਅਰਥ ਸ਼ੋਭਾ, ਉਸ ਦੀ ਪਵਿੱਤਰ ਸ਼ੋਭਾ ਹੁੰਦੀ ਹੈ। ਜਬ ਲੱਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕਹੋ ਸੁਖ ਨਾਹੀਂ ਕੋਏ। ਜਦੋਂ ਤੱਕ ਕਿ ਸਮਝਦਾ ਮੇਰੇ ਕੋਲੋਂ ਕੁਛ ਹੋ ਸਕਦਾ, ਮੈਂ ਕੁਛ ਕਰ ਸਕਦਾ, ਬੰਦਾ ਤਾਂ ਸਮਝਦਾ ਸਭ ਕੁਝ ਮੇਰੇ ਸਦਕਾ, ਪਰਿਵਾਰ ਮੇਰੇ ਸਦਕਾ, ਸ਼ਹਿਰ ਮੇਰੇ ਸਦਕਾ, ਸੰਸਾਰ ਹੀ ਮੇਰੇ ਸਦਕਾ ਵੱਸਦਾ। ਛੋਟੇ ਛੋਟੇ ਬੱਚੇ ਕਹਿੰਦੇ ਹੁੰਦੇ ਸਨ, ਭੌਂ ਬਿੱਲੀਆਂ ਭੁਆਟਣੀਆਂ ਲਈਏ, ਅਤੇ ਭੁਆਟਣੀਆਂ ਕੀ ਸਨ, ਘੁੰਮਦੇ ਸਨ, ਡਿੱਗਦੇ ਸਨ, ਕਹਿੰਦੇ ਸਨ ਧਰਤੀ ਘੁੰਮਦੀ ਹੈ। ਕੁਛ ਤਾਂ ਕਹਿੰਦੇ ਹੁੰਦੇ ਸਨ ਬਚਪਨ ਵਿੱਚ, ਵੇਖੇ ਆਓ ਧਰਤੀ ਘੁੰਮਾਈਏ, ਮੇਰੇ ਘੁੰਮਣ ਨਾਲ ਧਰਤੀ ਘੁੰਮ ਜਾਏਗੀ, ਇਹ ਨਹੀਂ ਮੇਰਾ ਸਿਰ ਘੁੰਮ ਜਾਏਗਾ। ਬੰਦਾ ਤਾਂ ਬਹੁਤ ਕਰਤਾ ਬਣ ਕੇ ਬੈਠਦਾ। ਇੱਕ ਬਾਪ ਬੈਠਾ ਸੀ ਬੱਚੇ ਦੇ ਕੋਲ, ਸ਼ਾਮਾਂ ਪੈ ਗਈਆਂ, ਸੂਰਜਸਤ ਹੋਣ ਲੱਗਾ ਸੀ, ਕਹਿੰਦਾ ਵੇਖ ਬੇਟਾ ਮੇਰਾ ਹੁਕਮ ਸੂਰਜ ਵੀ ਮੰਨਦਾ। ਹੱਥ ਕਰਕੇ ਸੂਰਜ ਨੂੰ ਕਹਿਣ ਲੱਗਾ, ਅਸਤ ਹੋ ਜਾ, ਅਸਤ ਹੋ ਜਾ, ਅਸਤ ਹੋ ਜਾ। ਸੂਰਜ ਤਾਂ ਡੁੱਬਣਾ ਹੀ ਸੀ, ਡੁੱਬ ਗਿਆ। ਬੱਚਾ ਕਹਿਣ ਲੱਗਾ, ਪਿਤਾ ਜੀ ਇੱਕ ਵਾਰੀ ਫੇਰ ਕਰਕੇ ਵਿਖਾਓ। ਕਹਿਣ ਲੱਗਾ, ਨਹੀਂ ਬੇਟਾ ਇਹ ਇੱਕ ਵਾਰੀ ਹੁੰਦਾ, ਕੱਲ੍ਹ ਫੇਰ ਕਰਕੇ ਵਿਖਾਵਾਂਗਾ। ਬੱਚੇ ਨੂੰ ਤਾਂ ਭਰਮ ਪਾ ਦਿੱਤਾ, ਬੰਦਾ ਤਾਂ ਸਮਝਦਾ ਮੇਰਾ ਮੁਰਗਾ ਬਾਂਗ ਦਿੰਦਾ ਸੂਰਜ ਚੜ੍ਹਦਾ ਹੀ, ਤਾਂ ਮੈਂ ਹੀ ਸੂਰਜ ਚੜ੍ਹਾਉਂਦਾ ਹਾਂ, ਮੈਂ ਹੀ ਸੂਰਜ ਅਸਤ ਕਰਦਾ ਹਾਂ, ਜੋ ਕੁਛ ਕਰਦਾ ਹਾਂ ਮੈਂ ਹੀ ਕਰਦਾ ਹਾਂ। ਇਸ ਤੋਂ ਵੱਡਾ ਧੋਖਾ ਆਪਣੇ ਆਪ ਨਾਲ ਕੀ ਹੋਵੇਗਾ। ਜਬ ਲੱਗ ਜਾਣੇ ਮੁਝ 'ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀਂ ਕੋਏ। ਇਸ ਵਿਰਤੀ ਨਾਲ, ਹੰਕਾਰੀ ਵਿਰਤੀ ਨਾਲ ਇਸ ਨੂੰ ਕੋਈ ਵੀ ਸੁੱਖ ਨਹੀਂ ਹੁੰਦਾ। ਜਬ ਇਹ ਜਾਣੇ ਮੈਂ ਕੁਛ ਕਰਤਾ, ਜਦੋਂ ਇਹ ਜਾਣਦਾ ਮੈਂ ਕੁਛ ਕਰਦਾ ਹਾਂ, ਤਬ ਲੱਗ ਗਰਭ ਜੋਣ ਮੈਂ ਫਿਰਤਾ, ਜਨਮ ਮਰਨ ਦਾ ਗੇੜ ਤਾਂ ਹੀ ਹੈ, ਮੁੱਕੇਗਾ ਤਾਂ, ਸਮਝੇ ਮੈਂ ਨਹੀਂ ਰੱਬ ਕਰਦਾ ਹੈ। ਜਬ ਤਾਰੇ ਕਉ ਬੈਰੀ ਮੀਤ, ਜਦੋਂ ਮਨ 'ਚ ਧਾਰਨਾ ਧਾਰ ਲੈਂਦਾ ਮੇਰੀ ਵੈਰੀ ਹੈ, ਇਹ ਮੇਰਾ ਮਿੱਤਰ ਹੈ, ਮਨ ਨਹੀਂ ਟਿਕਦਾ। ਵੈਰੀ ਮਿੱਤਰ ਹੁੰਦੇ ਆ, ਮਨ ਕਿਵੇਂ ਟਿਕੇ। ਤਬ ਲੱਗ ਨਿਹਚਲ ਨਾਹੀਂ ਚੇਤ, ਉਸ ਸਮੇਂ ਤੱਕ ਇਸਦਾ ਚਿੱਤ ਨਿਹਚਲ ਨਹੀਂ ਹੁੰਦਾ, ਨਹੀਂ ਟਿਕਦਾ, ਟਿਕਾਓ ਨਹੀਂ ਆਉਂਦਾ, ਹਿਲਦਾ ਰਹਿੰਦਾ ਹੈ। ਜਬ ਲਗ ਮੋਹ ਮਗਨ ਸੰਗ ਮਾਏ, ਜਦੋਂ ਤੱਕ ਇਹ ਮਾਇਆ ਦੇ ਮੋਹ ਵਿੱਚ ਮਗਨ ਹੈ, ਮਾਇਆ ਦੇ ਸੰਗ ਵਿੱਚ ਹੈ, ਤਬ ਲਗ ਧਰਮ ਰਾਏ ਦੇ ਸਜਾਏ, ਧਰਮ ਰਾਏ ਇਸ ਨੂੰ ਸਜ਼ਾ ਦਿੰਦਾ ਹੈ। ਪ੍ਰਭ ਕਿਰਪਾ 'ਤੇ ਬੰਧਨ ਟੁੱਟੈ, ਪ੍ਰਭੂ ਦੀ ਕਿਰਪਾ ਨਾਲ ਹੀ ਸਾਰੇ ਬੰਧਨ ਟੁੱਟਦੇ ਹਨ, ਗੁਰਪ੍ਰਸਾਦ ਨਾਨਕ ਹੋਂ ਛੂਟੈ। ਗੁਰੂ ਦੀ ਕਿਰਪਾ ਨਾਲ ਮਨੁੱਖ ਦੀ ਹਉਮੈ ਮੁੱਕਦੀ ਹੈ, ਬੰਧਨ ਟੁੱਟਦੇ ਹਨ। ਇਸ ਦੀ ਹਾਲਤ ਗੁਰੂ ਵਿਹੂਣੇ ਦੀ ਐਸੀ ਹੈ, ਸਹਿਸ ਖਟੈ ਲੱਖ ਕੌਠ ਧਾਵੈ। ਤ੍ਰਿਸ਼ਨਾ ਇੱਕ ਐਸੀ ਅੰਦਰ ਲਾਟ ਹੈ ਜੋ ਬੁਝਦੀ ਨਹੀਂ, ਜੋ ਪੈਂਦਾ ਜਲਾਈ ਜਾਂਦੀ ਹੈ। ਇਹ ਸੌ ਖੱਟਦਾ ਹੈ ਅਤੇ ਲੱਖ ਵਾਟ 'ਤੇ ਉੱਠ ਕੇ ਦੌੜਦਾ। ਸੌ ਦੀ ਵਾਸ਼ਨਾ ਮੁੱਕੀ ਨਹੀਂ, ਲੱਖ ਦੀ ਪੈਦਾ ਹੋ ਗਈ। ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਮਾਇਆ ਜੋ ਇਸ ਨੂੰ ਮਿਲਦੀ ਹੈ ਉਹਨਾਂ ਨਾਲ ਤਸੱਲੀ ਨਹੀਂ ਹੁੰਦੀ, ਹੋਰ ਭੱਜਦਾ, ਹੋਰ ਕਹਿੰਦਾ ਮਿਲ ਜਾਏ, ਤ੍ਰਿਪਤ ਨਾ ਆਵੈ। ਮਾਇਆ ਪਾਛੇ ਪਾਵੈ, ਜੋ ਮਿਲਦਾ ਉਹ ਜਮ੍ਹਾਂ ਕਰੀ ਜਾਂਦਾ, ਪਿੱਛੇ ਪਾਈ ਜਾਂਦਾ, ਹੋਰ ਵਾਸਤੇ ਦੌੜਦਾ। ਜੀਵਨ ਵਿੱਚ ਦੌੜ ਜੇ ਇਹ ਹੀ ਰਹਿ ਜਾਏ, ਪੈਸਾ ਕਮਾਵੇ, ਉਸ ਪੈਸੇ ਨਾਲ ਹੋਰ ਪੈਸਾ ਕਮਾਵੇ, ਉਸ ਨਾਲ ਹੋਰ ਕਮਾਵੇ, ਸੱਚ ਤਾਂ ਇਹ ਐਸੇ ਬੰਦੇ ਨੂੰ ਖਾਣ ਦਾ ਮੌਕਾ ਹੀ ਨਹੀਂ ਮਿਲਦਾ। ਐਸਾ ਬੰਦਾ ਕਦੀ ਟਿੱਕ ਕੇ ਨਾ ਖਾਣਾ ਖਾ ਸਕੇਗਾ, ਨਾ ਸੌਂ ਸਕੇਗਾ। ਜੀਵਨ ਵਿੱਚ ਸਿਰਫ ਭਟਕਣਾ ਹੀ ਹੋਵੇਗੀ। ਅਨਕ ਭੋਗ ਵਿਖਿਆ ਕਹਿ ਕਰਿਆ, ਮਾਇਆ ਦੀਆਂ ਅਨੇਕ ਤਰ੍ਹਾਂ ਦੀਆਂ ਮੌਜਾਂ ਮਾਣਦਾ, ਨਾ ਤ੍ਰਿਪਤਾਵੈ ਪਰ ਰੱਜਦਾ ਨਹੀਂ, ਤਸੱਲੀ ਨਹੀਂ ਹੁੰਦੀ, ਖੱਪ ਖੱਪ ਮਰੈ, ਖੱਪ ਖੱਪ ਕੇ ਮਰਦਾ, ਬੜਾ ਦੁਖੀ ਹੁੰਦਾ, ਪਰੇਸ਼ਾਨ ਹੁੰਦਾ। ਵੱਡੀ ਪਰੇਸ਼ਾਨੀ ਹੈ ਕਿ ਸਭ ਕੁਛ ਕੋਲ ਹੈ ਪਰ ਕੰਮ ਕੁਛ ਵੀ ਨਹੀਂ ਆ ਰਿਹਾ, ਤ੍ਰਿਪਤੀ ਨਹੀਂ, ਵਰਤੋਂ ਵਿੱਚ ਨਹੀਂ ਆ ਰਿਹਾ। ਬਿਨਾਂ ਸੰਤੋਖ ਨਹੀਂ ਕਉ ਰਾਜੈ, ਸੰਤੋਖ ਤੋਂ ਬਿਨਾਂ ਕਦੀ ਕੋਈ ਨਹੀਂ ਰੱਜਦਾ। ਸੰਤੋਖ ਹੈ ਮਨ ਦੀ ਤ੍ਰਿਪਤੀ, ਅੰਦਰ ਦੀ ਤ੍ਰਿਪਤੀ। ਸੁਪਨ ਮਨੋਰਥ ਬ੍ਰਿਥੇ ਸਭ ਕਾਜੇ, ਬਾਕੀ ਕੰਮ ਸੁਪਨੇ ਦੇ ਮਨੋਰਥ ਹਨ। ਇੰਜ ਹਨ ਜਿਵੇਂ ਸੁਪਨੇ ਵਿੱਚ ਕੋਈ ਮਿਲ ਗਿਆ। ਇੱਕ ਸੱਜਣ ਇੱਕ ਫਕੀਰ ਨੂੰ ਸੁਪਨਾ ਦੱਸਦਾ, ਬਾਬਾ ਜੀ ਮੈਂ ਬੜਾ ਦੁਖੀ। ਕਹਿਣ ਲੱਗਾ, ਦੱਸ। ਰਾਤ ਨੂੰ ਸੁਪਨਾ ਆਉਂਦਾ, ਨੋਟਾਂ ਦਾ ਢੇਰ ਲੱਗਾ ਹੁੰਦਾ, ਪਰ ਜਦੋਂ ਮੈਂ ਕੋਲ ਜਾਂਦਾ ਵਾਵ ਰੌਲਾ ਆਉਂਦਾ ਉੱਡ ਜਾਂਦੇ। ਮੈਂ ਦੌੜਨਾ ਕਿ ਹੁਣ ਡਿੱਗਣਗੇ, ਹੁਣ ਡਿੱਗਣਗੇ, ਕੋਈ ਵੀ ਨਹੀਂ ਡਿੱਗਦਾ। ਇਹ ਰੋਜ਼ ਸੁਪਨਾ ਆਉਂਦਾ, ਮੈਂ ਹੀ ਡਿੱਗ ਪੈਂਦਾ ਪਰੇਸ਼ਾਨ ਹੋ ਕੇ, ਉੱਠਣਾ ਪਸੀਨਾ ਆਇਆ ਹੁੰਦਾ। ਕਹਿਣ ਲੱਗੇ, ਅਰਦਾਸ ਕਰਨੇ ਅੱਜ ਤੋਂ ਬਾਅਦ ਸੁਪਨਾ ਨਾ ਆਵੇ। ਕਹਿਣ ਲੱਗਾ, ਨਹੀਂ ਇਹ ਅਰਦਾਸ ਨਾ ਕਰੋ, ਅਰਦਾਸ ਕਰੋ ਵਾਵ ਰੌਲਾ ਨਾ ਆਵੇ, ਨੋਟ ਨਾ ਉੱਡਣ, ਉਹ ਕਾਬੂ ਆ ਜਾਣ। ਉਸਨੇ ਬੜੀ ਸੁੰਦਰ ਗੱਲ ਕਹੀ। ਕਹਿਣ ਲੱਗਾ ਵੀ ਸੁਪਨੇ ਦੇ ਨੇ, ਉੱਠੇਗਾ ਅਤੇ ਖਾਲੀ ਹੱਥ ਉੱਠੇਗਾ, ਸੱਚੇ ਨੋਟ ਨਹੀਂ। ਸੁਪਨ ਮਨੋਰਥ ਬਿਰਥੇ ਸਭ ਕਾਜੇ, ਇਹ ਤਾਂ ਸੁਪਨੇ ਦੇ ਮਨੋਰਥ ਨੇ। ਜਿਵੇਂ ਕੋਈ ਸੁਪਨੇ ਦੇ ਵਿੱਚ ਰਾਜਾ ਬਣ ਕੇ ਬੈਠ ਜਾ, ਉੱਠੇ ਤਾਂ ਫਿਰ ਭਿਖਾਰੀ। ਭਾਈ ਨਾਮ ਰੰਗ ਸਰਬ ਸੁਖ ਹੋਏ, ਪਰਮਾਤਮਾ ਦੇ ਨਾਮ ਦੇ ਪਿਆਰ ਨਾਲ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ, ਪਰ ਇਹ ਨਾਮ ਮਿਲਦਾ ਕਿਸ ਨੂੰ? ਵਡਭਾਗੀ ਕਿਸੇ ਪ੍ਰਾਪਤ ਹੋਏ, ਵੱਡੇ ਭਾਗਾਂ ਨਾਲ ਹੀ ਕਿਸੇ ਨੂੰ ਪ੍ਰਾਪਤ ਹੁੰਦਾ ਹੈ। ਕਰਨ ਕਰਾਵਣ ਆਪੇ ਆਪ, ਕਰਨ ਅਤੇ ਜੀਵਾਂ ਦੇ ਕੋਲੋਂ ਕਰਵਾਉਣ ਵਾਲਾ ਉਹ ਆਪ ਹੀ ਹੈ, ਹੋਰ ਦੂਜਾ ਕੋਈ ਨਹੀਂ। ਸਦਾ ਸਦਾ ਨਾਨਕ ਹਰ ਜਾਪ, ਸਾਹਿਬ ਸਤਿਗੁਰੂ ਫਰਮਾਉਂਦੇ ਹਨ, ਉਹ ਜੋ ਸਮਰੱਥਾ ਵਾਲਾ ਹੈ, ਪ੍ਰਭੂ ਆਪ ਹੀ ਸਭ ਕੁਝ ਕਰਦਾ ਅਤੇ ਜੀਵਾਂ ਪਾਸੋਂ ਕਰਵਾਉਂਦਾ, ਉਸ ਨੂੰ ਸਦਾ ਵਾਸਤੇ ਜਪਦਾ ਰਹੋ, ਸਿਮਰਦਾ ਰਹੋ। ਕਰਨ ਕਰਾਵਣ ਕਰਨੇ ਹਾਰ, ਇਸ ਕਹਿ ਹਾਥ ਕਹਾਂ ਵਿਚਾਰ। ਇਹ ਭਾਈ ਤੂੰ ਵਿਚਾਰ ਕਰਕੇ ਵੇਖ ਲੈ, ਇਸ ਜੀਵ ਦੇ ਹੱਥ ਵਿੱਚ ਤਾਂ ਕੁਛ ਵੀ ਨਹੀਂ, ਪਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ ਅਤੇ ਜੀਵਾਂ ਪਾਸੋਂ ਕਰਵਾਉਂਦਾ ਹੈ। ਇਹ ਸਮਰੱਥਾ ਉਸੇ ਦੀ ਹੈ। ਜੈਸੀ ਦ੍ਰਿਸ਼ਟ ਕਰੈ ਤੈਸਾ ਹੋਏ, ਜਿਹੋ ਜਿਹੀ ਦ੍ਰਿਸ਼ਟੀ ਕਰਦਾ ਹੈ, ਭਾਵ ਨਦਰ ਕਰਦਾ ਹੈ, ਕਿਰਪਾ ਕਰਦਾ ਹੈ, ਉਹ ਜਿਹਾ ਜੀਵ ਬਣ ਜਾਂਦਾ ਹੈ। ਆਪੇ ਆਪ ਆਪ ਪ੍ਰਭ ਸੋਏ, ਉਹ ਪ੍ਰਭੂ ਆਪ ਹੀ ਆਪ ਹੈ, ਸਭ ਕੁਛ ਉਸ ਦੇ ਹੱਥ ਵਿੱਚ ਹੀ ਹੈ। ਜੋ ਕੁਛ ਕੀਨੋ ਸੋ ਆਪਣੇ ਰੰਗ, ਜੋ ਕੁਛ ਵੀ ਉਸਨੇ ਕੀਤਾ ਬਣਾਇਆ, ਆਪਣੀ ਮੌਜ ਵਿੱਚ ਬਣਾਇਆ, ਉਸਦੀ ਲੀਲਾ ਹੈ। ਸਭ ਤੇ ਦੂਰ ਸਭੋਂ ਕੈ ਸੰਗ, ਸਭ ਜੀਵਾਂ ਤੋਂ ਨਿਰਾਲਾ ਵੀ ਹੈ ਪਰ ਸਭ ਦੇ ਅੰਗ ਸੰਗ ਰਮਿਆ ਹੋਇਆ ਹੈ। ਨੇੜੇ ਤੋਂ ਨੇੜੇ ਵੀ ਹੈ, ਸੰਗ ਵਿੱਚ ਹੈ। ਬੂਝੈ ਦੇਖੈ ਕਰੇ ਵਿਵੇਕ, ਆਪੇ ਏਕ ਆਪੇ ਅਨੇਕ। ਉਹ ਪਰਮਾਤਮਾ ਆਪ ਹੀ ਬੁੱਝਦਾ, ਸਮਝਦਾ, ਵੇਖਦਾ, ਪਛਾਣਦਾ। ਆਪ ਹੀ ਇੱਕ ਹੈ ਅਤੇ ਆਪ ਹੀ ਇੱਕ ਤੋਂ ਅਨੇਕ ਹੋਇਆ ਹੈ। ਮਰੇ ਨਾ ਬਿਣਸੈ ਆਵੇ ਨਾ ਜਾਏ, ਨਾ ਉਹ ਮਰਦਾ ਹੈ। ਕਦੀ ਉਸਦਾ ਵਿਨਾਸ਼ ਨਹੀਂ ਹੁੰਦਾ, ਕਦੀ ਜਨਮ ਨਹੀਂ ਹੁੰਦਾ। ਉਹ ਸਦਾ ਹੀ ਹਰ ਇੱਕ ਵਿੱਚ ਸਮਾਇਆ ਹੈ, ਆਪਣੇ ਆਪ ਵਿੱਚ ਆਪ ਟਿਕਿਆ ਹੋਇਆ ਹੈ। ਆਪ ਹੀ ਉਪਦੇਸ਼ੈ ਸਮਝੈ ਆਪ, ਆਪ ਹੀ ਉਹ ਉਪਦੇਸ਼ ਕਰਦਾ, ਸਮਝਦਾ ਵੀ ਆਪ ਹੈ। ਜੇ ਉਪਦੇਸ਼ ਆਪ ਹੈ, ਜੋ ਸਮਝਣ ਵਾਲੀ ਬੁੱਧ ਸਾਡੇ ਵਿੱਚ ਹੈ, ਇਹ ਵੀ ਉਸੇ ਦੀ ਹੈ। ਸਾਨੂੰ ਸਮਝ ਨਾ ਦਿੰਦਾ ਤਾਂ ਅਸੀਂ ਸਮਝ ਨਾ ਸਕਦੇ, ਇੱਕ ਪਾਗਲ ਹੈ। ਉਪਦੇਸ਼ ਕਿਉਂ ਨਹੀਂ ਸਮਝਦਾ? ਇੱਕ ਪਸ਼ੂ ਨੂੰ ਉਪਦੇਸ਼ ਕਿਉਂ ਨਹੀਂ ਸਮਝ ਵਿੱਚ ਆਉਂਦਾ? ਕਦੀ ਸੁਣਿਆ ਕਿ ਪਸ਼ੂ ਕਥਾ ਸੁਣਨ ਵਾਸਤੇ ਗਏ? ਕਿਉਂ ਨਹੀਂ? ਉਸ ਵਿੱਚ ਉਹ ਨਹੀਂ ਬੈਠਾ, ਉਸ ਵਿੱਚ ਬੁੱਧ ਰੂਪ ਬਣ ਕੇ ਆਪ ਨਹੀਂ ਬੈਠਾ। ਉਹ ਚੇਤਨਾ ਤਾਂ ਹੈ, ਲੇਕਿਨ ਬੁੱਧ ਬਣ ਕੇ ਨਹੀਂ ਬੈਠਾ, ਮਨ ਨਹੀਂ। ਆਪ ਉਪਦੇਸ਼ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ, ਸਾਰਿਆਂ ਦੇ ਸਾਥ ਵਿੱਚ ਆਪ ਰਚਿਆ ਹੋਇਆ ਹੈ। ਆਪ ਕੀਨੋ ਆਪਣ ਵਿਸਥਾਰ, ਉਸਨੇ ਆਪ ਹੀ ਆਪਣਾ ਵਿਸਥਾਰ ਕੀਤਾ ਹੈ। ਸਭ ਕੁਛ ਉਸ ਕਾ ਉਹ ਕਰਨੇ ਹਾਰ, ਜੋ ਕੁਛ ਹੈ ਸਭ ਕੁਝ ਉਸੇ ਦਾ ਹੈ। ਉਹੀ ਕਰਨਹਾਰ ਹੈ, ਉਸ 'ਤੇ ਭਿੰਨ ਕਹੋ ਕੁਛ ਹੋਏ, ਦੱਸੋ ਉਸ ਤੋਂ ਵੱਖਰਾ ਕੁਛ ਹੈ? ਨਹੀਂ, ਕੁਛ ਵੀ ਨਹੀਂ। ਥਾਨ ਥਨੰਤਰ ਇੱਕ ਹੈ ਸੋਏ, ਹਰ ਥਾਂ 'ਤੇ, ਹਰ ਥਾਂ ਦੇ ਅੰਦਰ ਉਹ ਪਰਮਾਤਮਾ ਆਪ ਹੀ ਆਪ ਹੈ, ਇੱਕ ਹੈ। ਆਪਣੇ ਚਲਿਤ ਆਪ ਕਰਨੇ ਹਾਰ, ਕੌਤਕ ਕਰੈ ਰੰਗ ਅਪਾਰ। ਉਹ ਸਾਰੇ ਆਪਣੇ ਕੌਤਕ ਜੋ ਸਾਨੂੰ ਦਿਸਦੇ ਹਨ, ਉਹ ਆਪਣੇ ਖੇਲ ਆਪ ਹੀ ਕਰਨ ਜੋਗਾ ਹੈ। ਬੇਅੰਤ ਰੰਗਾਂ ਦੇ ਤਮਾਸ਼ੇ ਉਹ ਆਪ ਕਰਦਾ ਹੈ। ਇਹ ਸਾਰੀ ਲੀਲਾ ਉਸੇ ਦੀ ਹੈ। ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ। ਜੀਵਾਂ ਦੇ ਮਨ ਵਿੱਚ ਉਹ ਆਪ ਵਸ ਰਿਹਾ ਹੈ, ਜੀਵਾਂ ਨੂੰ ਆਪਣੇ ਮਨ ਵਿੱਚ ਟਿਕਾਈ ਬੈਠਾ ਹੈ। ਭਾਵ ਉਸਦਾ ਮਨ ਅਤੇ ਜੀਵ ਦਾ ਮਨ ਵੱਖ ਵੱਖ ਨਹੀਂ, ਓਤ ਪੋਤ ਹੈ। ਸਾਹਿਬ ਕਹਿੰਦੇ ਨੇ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ, ਉਸ ਦੀ ਕੀਮਤ ਕਹੀ ਨਹੀਂ ਜਾ ਸਕਦੀ। ਉਹ ਮੁੱਲ ਹੈ, ਬੇਅੰਤ ਹੈ। ਸਤ 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 ਪ੍ਰਭ ਸੁਆਮੀ, ਗੁਰਪ੍ਰਸਾਦ ਕਿੰਨੇ ਵਿਖਿਆਨੀ। ਉਹ ਅਕਾਲ ਪੁਰਖ ਸਦਾ ਹੀ ਸਤ ਹੈ, ਸਦਾ ਹੀ ਸਤ ਹੈ। ਇੱਕ ਵਿਵਹਾਰਕ ਸੱਤ ਹੈ, ਇੱਕ ਪਰਮਾਰਥਕ। ਇਸ ਫਰਕ ਨੂੰ ਸਮਝਣਾ ਹੈ। ਦੀਵਾ ਕਦੀ ਜਗਦਾ ਹੈ, ਕਦੀ ਬੁਝੇ। ਜਿੰਨਾ ਚਿਰ ਜਗਦਾ ਸੱਤ ਹੈ, ਸਦਾ ਸੱਤ ਨਹੀਂ। ਰੁੱਖ ਕਦੀ ਹੈ, ਕਦੀ ਨਹੀਂ। ਜਿੰਨਾ ਚਿਰ ਹੈ ਸੱਤ ਹੈ, ਸਦਾ ਸੱਤ ਨਹੀਂ। ਮਕਾਨ ਕਦੀ ਹੈ, ਕਦੀ ਨਹੀਂ, ਗਿਰ ਗਿਆ, ਸਦਾ ਸੱਤ ਨਹੀਂ। ਥੋੜ੍ਹੇ ਚਿਰ ਵਾਸਤੇ ਤਾਂ ਸੁਪਨਾ ਵੀ ਸੱਤ ਹੈ, ਜਿੰਨਾ ਚਿਰ ਅਸੀਂ ਸੁੱਤੇ ਹਾਂ, ਸਦਾ ਸੱਤ ਨਹੀਂ। ਪਰ ਪਰਮਾਤਮਾ ਸੁਆਮੀ ਸਦਾ ਹੀ ਸੱਤ ਹੈ। ਪਰ ਇਹ ਗੱਲ ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਨੇ ਆਖੀ ਹੈ, ਕਿਸੇ ਵਿਰਲੇ ਨੇ ਦੱਸੀ ਹੈ। ਜੋ ਸਮਝੇਗਾ ਉਹੀ ਦੱਸੇਗਾ। ਸੱਚ 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 ਸਭ ਕੀਨਾ। ਉਸ ਪਰਮਾਤਮਾ ਨੇ ਜੋ ਕੁਛ ਬਣਾਇਆ ਉਹ ਸੱਚ ਹੈ, ਮੁਕੰਮਲ ਹੈ, ਭਾਵ ਅਧੂਰਾ ਨਹੀਂ। ਕੋਟ ਮਦਹ ਕਿਨੇ ਬਿਰਲੇ ਚੀਨਾ, ਪਰ ਇਹ ਗੱਲ ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਪਛਾਣੀ ਹੈ। ਕਿਸੇ ਵਿਰਲੇ ਨੇ ਇਸ ਗੱਲ ਨੂੰ ਚੀਨਾ ਦਾ ਅਰਥ ਹੈ ਪਛਾਣਨਾ, ਪਛਾਣੀ ਹੈ। ਭਲਾ 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 ਤੇਰਾ ਰੂਪ, ਹੇ ਪਰਮਾਤਮਾ ਤੇਰਾ ਰੂਪ ਬਹੁਤ ਭਲਾ ਹੈ, ਬਹੁਤ ਪਿਆਰਾ ਹੈ, ਬਹੁਤ ਪਿਆਰਾ ਹੈ। ਅਤ ਸੁੰਦਰ ਅਤ ਸੁੰਦਰ, ਮਨਮੋਹਣ ਪਿਆਰੇ, ਸਭ ਹੂੰ ਮੱਧ ਨਰਾਰੇ। ਹੁਸਨਲ ਵਜੂ ਹੈਂ ਤਮਾਮ ਮੁੱਲ ਰਜੂ ਹੈਂ, ਕਿ ਹੁਸਨਲ ਵਜੂ ਹੈਂ, ਤੂੰ ਹੁਸਨ ਦਾ ਵਜੂਦ ਹੈਂ। ਤਮਾਮ ਮੁੱਲ ਰਜੂ ਹੈਂ, ਹਰ ਇੱਕ ਵੱਲ ਤੇਰਾ ਧਿਆਨ ਹੈ। ਤੂੰ ਇੰਨਾ ਸੁੰਦਰ ਹੈਂ, ਅਤ ਸੁੰਦਰ, ਜਿੱਥੇ ਅਤ ਆ ਜਾਏ ਅਖੀਰ। ਅਤ ਸੁੰਦਰ, ਅਪਾਰ, ਅਨੂਪ ਪਰਮਾਤਮਾ ਤੂੰ ਅਤ ਸੁੰਦਰ ਹੈ, ਉਪਮਾ ਰਹਿਤ ਹੈ, ਬੇਮਿਸਾਲ ਹੈ। ਤੇਰੇ ਜੈਸਾ ਸੁੰਦਰ ਹੋਰ ਕੋਈ ਨਹੀਂ। ਨਿਰਮਲ 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 ਤੇਰੀ ਬਾਣੀ, ਤੇਰੀ ਬੋਲੀ ਬੜੀ ਮਿੱਠੀ ਹੈ, ਜਿਵੇਂ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਤੇਰੇ ਬੋਲ ਬਹੁਤ ਮਿੱਠੇ ਹਨ, ਤੇਰੀ ਬਾਣੀ ਪਵਿੱਤਰ ਹੈ। ਘੱਟ ਘੱਟ ਸੁਣੀ ਸਰਵਣ ਬਖਿਆਣੀ, ਹਰੇਕ ਸਰੀਰ ਵਿੱਚ ਕੰਨਾਂ ਰਾਹੀਂ ਸੁਣੀ ਜਾ ਰਹੀ ਹੈ। ਸਹਿਜ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਜ ਮੂਰਤ ਨਨਾ ਏਕ ਤੋਹੀ। ਸਾਰੇ ਨੇਤਰ ਤੇਰੇ, ਸਾਰੇ ਕੰਨ ਤੇਰੇ, ਇਹ ਸਾਰੀਆਂ ਰਸਨਾਂ ਤੇਰੀਆਂ, ਇਹ ਕੰਨਾਂ ਨਾਲ ਸੁਣੀ ਗਈ, ਆਖੀ ਗਈ ਔਰ ਸੁਣੀ ਗਈ, ਘੱਟ ਘੱਟ ਸੁਣੀ ਸਰਵਨ ਬਿਖਿਆਣੀ, ਜੀਭ ਨਾਲ ਉਚਾਰੀ ਜਾ ਰਹੀ ਹੈ, ਕੰਨਾਂ ਨਾਲ ਸੁਣੀ ਜਾ ਰਹੀ ਹੈ। ਹਰ ਸਰੀਰ ਵਿੱਚ ਤੂੰ ਆਪ ਬੈਠਾ ਹੈ, ਇਹ ਜ਼ੁਬਾਨਾਂ ਵੀ ਤੇਰੀਆਂ ਹਨ, ਇਹ ਕੰਨ ਵੀ ਤੇਰੇ ਹਨ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਜੋ ਪਰਮਾਤਮਾ ਦਾ ਨਾਮ ਜਪਦਾ ਹੈ, ਸਾਹਿਬ ਜੀ ਕਹਿੰਦੇ ਨੇ ਅਜਿਹੇ ਪ੍ਰਭੂ ਦਾ ਨਾਮ ਪ੍ਰੀਤੀ ਨਾਲ ਜੋ ਮਨ ਵਿੱਚ ਜਪਦਾ ਹੈ, ਪਿਆਰ ਹੈ ਜਿਸ ਦੇ ਅੰਦਰ, ਉਹ ਪਵਿੱਤਰ ਹੀ ਪਵਿੱਤਰ ਹੋ ਜਾਂਦਾ ਹੈ। ਤਿੰਨ ਵਾਰੀ ਪਵਿੱਤਰ 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 ਆਉਣਾ ਕਾਵਿ ਰਚਨਾ ਦਾ ਵਜ਼ਨ ਪੂਰਾ ਕਰਨ ਵਾਸਤੇ ਹੈ। ਕੋਸ਼ਾਂ ਵਿੱਚ ਕਿਤੇ ਨਹੀਂ ਐਸਾ ਮਿਲਿਆ ਕਿ ਪਵਿੱਤਰ ਜਾਂ ਪੁਨੀਤ ਦਾ ਅਰਥ ਵੱਖ ਵੱਖ ਹੋਵੇ। ਇਸ ਧਾਰਨਾ ਵਿੱਚ ਵੀ ਕੋਈ ਵਜ਼ਨ ਨਹੀਂ ਕਿ ਤਿੰਨ ਵਾਰੀ ਪਵਿੱਤਰ ਆਖਿਆ ਪੁਨੀਤ ਹੁੰਦਾ, ਨਹੀਂ। ਪੁਨੀਤ ਵੀ ਪਵਿੱਤਰ ਹੈ, ਪਵਿੱਤਰ ਵੀ ਪੁਨੀਤ ਹੈ, ਇਸ ਦਾ ਅਰਥ ਹੈ ਨਿਰਮਲ। ਪੁਨੀਤ ਦਾ ਅਰਥ ਵੀ ਹੈ ਨਿਰਮਲ, ਪਵਿੱਤਰ ਦਾ ਅਰਥ ਵੀ ਨਿਰਮਲ। ਜੋ ਮਨ ਲਾ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਮਨ ਵਿੱਚ ਨਾਮ ਨਾਲ ਪ੍ਰੀਤੀ ਹੈ, ਉਹ ਪਵਿੱਤਰ ਹੋ ਜਾਂਦਾ, ਉਹ ਪੁਨੀਤ ਹੋ ਜਾਂਦਾ। ਇਸ ਦਾ ਭਾਵ ਇਹ ਹੈ ਉਹ ਸੱਚ ਅੰਦਰ ਵਸ ਜਾਏ ਅਤੇ ਸੁੱਚ ਹੁੰਦੀ ਹੈ। ਗੁਰਮਤਿ ਕਹਿੰਦੀ ਹੈ ਬਾਹਰ ਸਫਾਈ ਹੋਵੇ, ਅੰਦਰ ਸੁੱਚ ਹੋਵੇ। ਪਾਣੀ ਕਰਕੇ ਸੁੱਚ ਜਿੰਨਾ ਮੰਨੀ ਉਹ ਭੁੱਲ ਗਏ। ਸਤਿਗੁਰਾਂ ਨੇ ਕਿਹਾ ਸੂਚੇ ਇਹਨ ਆਖੀਐ ਬਹਿਣ ਜੇ ਪਿੰਡਾਂ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਕਹਿਤ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਵਿਚਾਰਾ। ਪਰਮਾਤਮਾ ਪਵਿੱਤਰ ਹੈ, ਪੁਨੀਤ ਹੈ, ਉਸ ਵਿੱਚ ਲੀਨ ਉਹੀ ਹੋਣਗੇ ਜਿਹੜੇ ਪਵਿੱਤਰ ਹੋਣਗੇ, ਪੁਨੀਤ ਹੋਣਗੇ। ਅਤੇ ਪਵਿੱਤਰ ਪੁਨੀਤ ਉਹੀ ਹੋਵੇਗਾ ਜਿਹੜਾ ਪ੍ਰੀਤ ਨਾਲ ਮਨ ਵਿੱਚ ਪਿਆਰ ਕਰਕੇ ਪਰਮਾਤਮਾ ਦਾ ਨਾਮ ਜਪਦਾ ਹੈ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।